ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਸ਼੍ਰੀ ਤਰਨ ਤਾਰਨ ਸਾਹਿਬ ਪਾਵਨ ਸਰੋਵਰ ਦੀ ਰਚਨਾ ਪ੍ਰਾਰੰਭ ਕੀਤੀ ਹੈ। ਦੋ ਨਗਰਾਂ ਦਾ ਰੌਲਾ ਸੀ ਜੋ ਆਪਸ ਵਿੱਚ ਲੜਦੇ ਭਿੜਦੇ ਝਗੜਦੇ ਰਹਿੰਦੇ ਸੀ। ਇੱਕ ਨਗਰ ਪਲਾਸੂਰ ਹੈ ਤੇ ਦੂਜਾ ਖਾਨਵਾਲ ਹੈ। ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦ ਕੇ ਗੁਰਦੇਵ ਨੇ ਤਰਨ ਤਾਰਨ ਸਾਹਿਬ ਵਾਲੇ ਮੁਕਾਮ ਦੀ ਜਗ੍ਹਾ 1,57,000 ਰੁਪਇਆ ਦੇ ਕੇ ਮੁੱਲ ਖਰੀਦ ਲਈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਅਰਦਾਸ ਬੇਨਤੀ ਕਰਵਾ ਕੇ ਸਰੋਵਰ ਦਾ ਟੱਕ ਲਾ ਕੇ ਮਹਾਰਾਜ ਜੀ ਨੇ ਤਰਨ ਤਾਰਨ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕੀਤੀ ਹੈ। ਬੇਅੰਤ ਸੰਗਤਾਂ ਮਜ਼ਦੂਰ ਕਾਮੇ ਮਿਸਤਰੀ ਸੇਵਾਵਾਂ ਵਿੱਚ ਲੱਗੇ ਨੇ। ਕੋਈ ਇੱਟਾਂ ਬਣਾ ਰਿਹਾ, ਕੋਈ ਚੂਨਾ ਤਿਆਰ ਕਰ ਰਿਹਾ, ਕੋਈ ਖੁਦਾਈ ਕਰ ਰਿਹਾ। ਸਰੋਵਰ ਦੀ ਜਿਹੜੀ ਪੂਰਬੀ ਬਾਹੀ ਹੈ ਚੜ੍ਹਦੇ ਪਾਸੇ ਵਾਲੇ ਦਾ ਪਾਸਾ, ਉਹ ਪੌੜੀਆਂ ਬਣ ਕੇ ਸੰਪੂਰਨ ਤਿਆਰ ਹੋ ਗਈਆਂ ਹਨ ਤੇ ਸਰੋਵਰ ਦੀ ਦੂਸਰੀ ਬਾਹੀ ਦੀ ਕਾਰ ਸੇਵਾ ਚੱਲ ਰਹੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੇਡ ਪਹਿਲਾਂ ਹੀ ਪ੍ਰਗਟ ਕਰ ਦਿੱਤੀ ਸੀ। ਗੋਇੰਦਵਾਲ ਸਾਹਿਬ ਨਗਰ ਦਾ ਇੱਕ ਸਿੱਖ ਸੀ ਭਾਈ ਦੇਵੀ ਚੰਦ। ਜਦੋਂ ਸਰੋਵਰ ਦਾ ਟੱਕ ਲੱਗਣਾ ਸੀ, ਉਹ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਇਆ। 1 ਰੁਪਇਆ ਉਹਦੇ ਪਾਸ ਸੀ, ਉਹਨੇ ਤੁੜਾ ਲਿਆ। ਤੁੜਾ ਕੇ ਅੱਧੇ ਟਕੇ ਜਿਹੜੇ ਸੀ ਉਹ ਸਤਿਗੁਰਾਂ ਨੂੰ ਭੇਟ ਕੀਤੇ ਤੇ ਮਹਾਰਾਜ ਜੀ ਨੇ ਸੁਭਾਵਕ ਬਚਨ ਕੀਤਾ, ਬਾਬਾ ਬੁੱਢਾ ਜੀ ਭੇਟਾ ਅੱਧੀ ਆਈ ਹੈ ਤੇ ਸਾਨੂੰ ਜਾਪਦਾ ਸਰੋਵਰ ਦੀ ਸੇਵਾ ਵੀ ਅੱਧੀ ਹੋਣੀ ਆ। ਸਾਲੇ ਸਾਡੇ ਵੇਲੇ ਸੰਪੂਰਨ ਨਹੀਂ ਹੋਣੀ, ਪਰ ਆਉਣ ਵਾਲੇ ਸਮੇਂ ਚ ਸਰੋਵਰ ਦੀ ਸੇਵਾ ਸੰਪੂਰਨ ਹੋਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਉਣ ਵਾਲੇ ਭਵਿੱਖ ਸਮੇਂ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਸਨ ਜੋ ਵਰਤਣਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜਪਿਓ ਜਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਦਿਨ ਪ੍ਰਤ ਤੀਰਥ ਬਨਤ, ਸਤਿਗੁਰ ਕਰੇ ਤਗੀਦ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਜਿਵੇਂ ਜਿਵੇਂ ਤਾਗੀਦ ਕਰਦੇ ਨੇ, ਹੁਕਮ ਕਰਦੇ ਨੇ ਮਿਸਤਰੀਆਂ ਨੂੰ, ਮਜ਼ਦੂਰਾਂ ਨੂੰ, ਮਸੰਦਾਂ ਨੂੰ, ਤਿਵੇਂ ਤਿਵੇਂ ਸਤਿਗੁਰਾਂ ਦੇ ਕਹਿਣ ਅਨੁਸਾਰ ਮਹਾਰਾਜ ਜੀ ਦਾ ਇਹ ਮਹਾਨ ਤੀਰਥ ਬਣ ਕੇ ਤਿਆਰ ਹੋ ਰਿਹਾ। ਇਹ ਮਹਾਨ ਪਵਿੱਤਰ ਤੀਰਥ ਸ੍ਰੀ ਤਰਨ ਤਾਰਨ ਸਾਹਿਬ ਬਣ ਕੇ ਤਿਆਰ ਹੋ ਰਿਹਾ।
ਆਪੇ ਆਪਣੇ ਕਾਜ ਕਰ ਸੰਧਿਆ ਹੋਤ ਰਸੀਦ।
ਜਿਹੜਾ ਜਿਹੜਾ ਜਿਸ ਜਿਸ ਦਾ ਵੀ ਕੰਮ ਹੈ, ਜਿਹੜੇ ਮਿਸਤਰੀ ਦਾ ਜਿਹੜਾ ਕਾਰਜ ਹੈ, ਜਿਹੜੇ ਮਜ਼ਦੂਰ ਦਾ ਜਿਹੜਾ ਕੰਮ ਹੈ, ਉਹ ਕਰਨ ਤੋਂ ਬਾਅਦ ਸ਼ਾਮ ਨੂੰ ਉਹਦੀ ਰਸੀਦ ਕਰਦਾ। ਰਸੀਦ ਦਾ ਮਤਲਬ ਵੀ ਉਹ ਆਪਣੀ ਹਾਜ਼ਰੀ ਲਵਾਉਂਦਾ ਵੀ ਮੇਰੀ ਇਹ ਦਿਹਾੜੀ ਅੱਜ ਦੀ ਲੱਗ ਗਈ, ਆਹ ਕੰਮ ਅਸੀਂ ਅੱਜ ਦੇ ਦਿਨ ਵਿੱਚ ਕੀਤਾ ਹੈ। ਤੋ ਇਸ ਪ੍ਰਕਾਰ ਨਾਲ ਸਭ ਕੁਝ ਆਪਣੀ ਰਸੀਦ ਕਰਾ ਕੇ ਫਿਰ ਉਹ ਵਾਪਸ ਆਪਣੇ ਆਸਣਾਂ ਤੇ ਜਾਂਦੇ ਨੇ ਸ਼ਾਮ ਵੇਲੇ।
ਚੌਪਾਈ ਨਿਤ ਪ੍ਰਤ ਸਤਿਗੁਰ ਸੁਧ ਸਭ ਲਏ।
ਨਿਤਾ ਪ੍ਰਤੀ ਮਹਾਰਾਜ ਪੰਜਵੇਂ ਪਾਤਸ਼ਾਹ ਸਭ ਦੀ ਸੁਧ ਸਾਰ ਲੈਂਦੇ ਗੁਰਦੇਵ ਜੀ। ਐਸਾ ਨਹੀਂ ਕਿ ਮਹਾਰਾਜ ਜੀ ਦਾ ਖਿਆਲ ਨਹੀਂ ਹੈ ਇੱਧਰ ਕਿਹੜੀ ਸੇਵਾ ਹੋ ਰਹੀ ਹੈ। ਨਿਤਾ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੀ ਸਾਰੀ ਸੁਧ ਸਾਰ ਆਪ ਲੈ ਕੇ ਆਉਂਦੇ ਹਨ।
ਕਰੋ ਪਲੇ ਤੂਰਨ ਤਿੰਨ ਕਹੇ।
ਜਿਹੜਾ ਕਾਰਜ ਸਤਿਗੁਰੂ ਜੀ ਕਹਿ ਦਿੰਦੇ ਨੇ ਸੇਵਾਦਾਰ ਝੱਟ ਪਹਿਲਾਂ ਉਹੀ ਕਾਰਜ ਕਰਦੇ ਬੜੀ ਛੇਤੀ ਨਾਲ।
ਈਟਨ ਕੇ ਸਮੁਦਾਇ ਪਜਾਵੇ।
ਇੱਟਾਂ ਦੇ ਬਹੁਤ ਸਾਰੇ ਆਵੇ ਲੱਗ ਗਏ ਨੇ ਕਿਉਂਕਿ ਬਹੁਤ ਵੱਡਾ ਸਰੋਵਰ ਬਣ ਰਿਹਾ, ਬਹੁਤ ਵੱਡੇ ਸਰੋਵਰ ਦੀ ਰਚਨਾ ਹੋ ਰਹੀ ਹੈ। ਇਸ ਕਰਕੇ ਕਹਿੰਦੇ ਇੱਟਾਂ ਦੇ ਬਹੁਤ ਸਾਰੇ ਜਿਹੜੇ ਆਵੇ ਨੇ ਪੁਜਾਵੇ ਉਹ ਲੱਗ ਰਹੇ ਹਨ ਨਾਲ ਨਾਲ।
ਉਹ ਨਰ ਲਾਗੇ ਤਿਨੇ ਪਕਾਵੇ।
ਬਹੁਤ ਸਾਰੇ ਸੇਵਕ, ਬਹੁਤ ਸਾਰੇ ਸਿੱਖ ਜਿਹੜੇ ਘੁਮਿਆਰ ਸਿੱਖ ਨੇ ਉਹ ਆਵੇ ਲਾਉਂਦੇ ਆ, ਇੱਟਾਂ ਪਕਾਉਂਦੇ ਹਨ।
ਤਹਾਂ ਨੂਰ ਦੀ ਤੁਰਕ ਹੰਕਾਰੀ।
ਖਾਲਸਾ ਜੀ ਸ੍ਰੀ ਤਰਨ ਤਾਰਨ ਸਾਹਿਬ ਦੇ ਬਿਲਕੁਲ ਹੀ ਨੇੜੇ ਇੱਕ ਨੂਰਦੀਨ ਨਾਮ ਦਾ ਹੰਕਾਰੀ ਤੁਰਕ ਰਹਿੰਦਾ ਹੈ। ਉਸ ਨਗਰ ਦਾ ਨਾਮ ਵੀ ਹੈ ਨੂਰ ਦੀ ਸਰਾਂ। ਇਸ ਨਗਰ ਦੇ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਜਨਮ ਲਿਆ। ਅੱਜ ਕੱਲ ਇਸ ਸਰਾਂ ਨੂੰ ਨੂਰ ਦੀ ਸਰਾਂ ਭਾਈ ਸੰਤੋਖ ਸਿੰਘ ਵਾਲਾ ਕਿਲਾ ਕਰਕੇ ਵੱਜਦੀ। ਤੋਂ ਮਹਾਂਕਵੀ ਜੀ ਦਾ ਜਨਮ ਵੀ ਉਸ ਨਗਰ ਦਾ ਸੀ। ਬਾਬਾ ਦੇਵਾ ਸਿੰਘ ਜੀ ਦੇ ਘਰ ਭਾਈ ਸਾਹਿਬ ਜੀ ਦਾ ਜਨਮ ਹੋਇਆ। ਤੋਂ ਤਰਨ ਤਾਰਨ ਸਾਹਿਬ ਦੇ ਬਿਲਕੁਲ ਹੀ ਨੇੜੇ ਇੱਕ ਨੂਰਦੀਨ ਨਾਮ ਦਾ ਤੁਰਕ ਰਹਿੰਦਾ ਸੀ, ਜਰਵਾਣਾ ਹੰਕਾਰਿਆ ਹੋਇਆ।
ਸਿਫਤੀ ਪਰਵਰਦਿਗਾਰ ਵਿਸਾਰੀ,
ਇਹਨੇ ਰੱਬ ਦੀ ਸਿਫਤ ਨੂੰ ਵਿਸਾਰਿਆ ਹੋਇਆ ਸੀ। ਹੰਕਾਰੀ ਬੰਦੇ ਨੂੰ ਰੱਬ ਦੀ ਸਿਫਤ ਥੋੜੀ ਚੇਤੇ ਹੁੰਦੀ ਹੈ, ਇਹ ਹੰਕਾਰਿਆ ਹੋਇਆ। ਔਰ ਇਹਨੇ ਅਕਾਲ ਪੁਰਖ ਦੀ ਰੱਬ ਦੀ ਜਿਹੜੀ ਸਿਫਤ ਹੈ ਉਹਨੂੰ ਆਪਣੇ ਹਿਰਦੇ ਚੋਂ ਵਸਾਰਿਆ ਹੋਇਆ।
ਉਤੋ ਤਾਂ ਤੇ ਕੋਸ ਅਟਾਈ,
ਜਿੱਥੇ ਮਹਾਰਾਜ ਜੀ ਸਰੋਵਰ ਲਾ ਰਹੇ ਨੇ ਉਥੋਂ ਤਕਰੀਬਨ 2.5 ਕੋਹ ਦੇ ਪੰਧ ਤੇ ਇਹਦਾ ਨਗਰ ਹੈ ਜਿੱਥੇ ਰਹਿੰਦਾ ਹੈ।
ਜਿਨਵਾਵਤ ਸੋ ਆਪਣ ਸਰਾਈ,
ਇਹ ਉੱਥੇ ਇੱਕ ਆਪਣੀ ਸਰਾਂ ਬਣਾ ਰਿਹਾ ਸੀ। ਖਾਲਸਾ ਜੀ ਜਿਹੜਾ ਇਹ ਰਸਤਾ ਸੀ ਨਾ ਨੂਰ ਦੀ ਸਰਾਂ ਵਾਲਾ ਤਰਨ ਤਾਰਨ ਸਾਹਿਬ ਦੇ ਨੇੜੇ, ਇਹ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲਾ ਜਿਹੜਾ ਰਸਤਾ ਸੀ ਉਹ ਮੇਨ ਲਾਂਘਾ ਸੀ, ਤੇ ਮੁਲਤਾਨ ਨੂੰ ਲਾਹੌਰ ਨੂੰ ਇਹ ਰਸਤਾ ਇੱਥੋਂ ਲੰਘ ਕੇ ਜਾਂਦਾ ਸੀ। ਤੋ ਮੇਨ ਲਾਂਘਾ ਹੋਣ ਕਰਕੇ ਇੱਥੇ ਸਰਾਵਾਂ ਦੀ ਬਹੁਤ ਲੋੜ ਰਹਿੰਦੀ ਸੀ। ਤੋ ਨੂਰਦੀਨ ਇੱਥੇ ਇੱਕ ਸਰਾਂ ਜਿਹੜੀ ਸੀ ਉਹ ਉਸਾਰੀ ਕਰਾ ਰਿਹਾ ਸੀ।
ਰਹਿਤੋ ਹੁਤੋ ਦਿਲ ਸ਼ੀਰ ਤੀਰ,
ਇਹ ਜਿਹੜਾ ਨੂਰਦੀਨ ਸੀ ਇਹ ਦਿੱਲੀ ਦੇ ਬਾਦਸ਼ਾਹ ਦੇ ਕੋਲ ਰਹਿੰਦਾ ਸੀ, ਉਹਦਾ ਨਿਕਟਵਰਤੀ ਸੀ ਬਾਦਸ਼ਾਹ ਜਹਾਂਗੀਰ ਦਾ, ਇਹ ਨਿਕਟਵਰਤੀ ਸੀ।
ਯਾਂ ਤੇ ਗਰਬਤ ਮੂਡ ਅਤੀਰ,
ਹੁਣ ਬਾਦਸ਼ਾਹ ਦਾ ਤਾਂ ਕੁੱਤਾ ਨੀ ਮਾਣ ਹੁੰਦਾ, ਇਹ ਤਾਂ ਫਿਰ ਉਹਦਾ ਨਿਕਟਵਰਤੀ ਸੀ। ਉਹਦਾ ਨਿਕਟਵਰਤੀ ਹੋਣ ਕਰਕੇ ਬੜਾ ਹੰਕਾਰਿਆ ਹੋਇਆ ਸੀ, ਮੂਰਖ ਵੀ ਹੈ ਤੇ ਧੀਰਜ ਨਹੀਂ ਸੀ ਇਹਦੇ ਅੰਦਰ। ਜਿਹੜਾ ਬੰਦਾ ਹੰਕਾਰਿਆ ਹੁੰਦਾ ਉਹਦੇ ਅੰਦਰ ਧੀਰਜ ਨਹੀਂ ਹੁੰਦਾ, ਧੀਰਜ ਮਾਨੋ ਉਹਦੇ ਅੰਦਰ ਧੀਰਜ ਦਾ ਕਾਲ ਹੀ ਪੈ ਜਾਂਦਾ, ਠਰਮਾ ਰਹਿੰਦਾ ਹੀ ਨਹੀਂ ਉਹਦੇ ਅੰਦਰ ਹੰਕਾਰੇ ਹੋਏ ਬੰਦੇ ਦੇ ਅੰਦਰ, ਇਹਦੇ ਅੰਦਰੋਂ ਧੀਰਜ ਚਲਾ ਗਿਆ।
ਤਿਸਕੇ ਚਿੰਤ ਈਟ ਥੁਰ ਗਈ,
ਜਦੋਂ ਇਹ ਸਰਾਂ ਬਣਾ ਰਿਹਾ ਸੀ ਨਾ ਇੱਥੇ, ਤੇ ਸਰਾਂ ਬਣਾਉਂਦਿਆਂ ਇੱਟਾਂ ਥੁੜ ਗਈਆਂ। ਸਰਾਂ ਬੜੀ ਵੱਡੀ ਬਣਾ ਰਿਹਾ ਸੀ ਤੇ ਸਰਾਂ ਬਣਾਉਂਦਿਆਂ ਬਣਾਉਂਦਿਆਂ ਇੱਟਾਂ ਥੁੜ ਗਈਆਂ।
ਕਿਤੇ ਹੱਥ ਨਾ ਆਵਤ ਪਈ,
ਇਹਨੇ ਆਪਣੇ ਬੰਦੇ ਸਿਪਾਹੀ ਅਹਿਲਕਾਰ ਸੱਜੇ ਖੱਬੇ ਭੇਜੇ ਵੀ ਪਤਾ ਕਰੋ ਕਿਸੇ ਭੱਠੇ ਤੋਂ ਇੱਟਾਂ ਮਿਲਣ, ਕਿਸੇ ਨੇ ਆਵਾ ਲਾਇਆ ਹੋਵੇ ਤੇ ਆਵੇ ਤੋਂ ਇੱਟਾਂ ਮਿਲ ਜਾਣ। ਬਹੁਤ ਥਾਵਾਂ ਤੇ ਨੇ ਆਪਣੇ ਬੰਦੇ ਭੇਜੇ,
ਅਟਕ ਰਹੀ ਤਿਸਕਾਰ ਉਸਾਰੀ,
ਪਰ ਕਿਤੋਂ ਵੀ ਇੱਟਾਂ ਨਹੀਂ ਮਿਲੀਆਂ। ਇਹਦਾ ਬੜਾ ਵੱਡਾ ਕੰਮ ਸੀ ਜਿਹੜਾ ਇਹ ਸ਼ੁਰੂ ਕੀਤਾ ਸੀ ਸਰਾਂ ਬਣਾਉਣ ਦਾ, ਤੇ ਉਹ ਅਟਕ ਗਿਆ। ਇੱਟਾਂ ਬਿਨਾਂ ਕਿਵੇਂ ਸਰਾਂ ਬਣਨੀ ਸੀ, ਤੋ ਇੱਟਾਂ ਨਾ ਹੋਣ ਕਰਕੇ ਇਹਦਾ ਕੰਮ ਅਟਕ ਗਿਆ, ਰੁਕ ਗਿਆ।
ਖੋਜ ਰਹੀ ਨੈ ਨਿਕਟ ਨਿਹਾਰੀ,
ਬਹੁਤ ਥਾਵਾਂ ਤੇ ਇਹਦੇ ਸਿਪਾਹੀਆਂ ਨੇ ਭਾਲ ਕੀਤੀ, ਜਿੱਥੇ ਜਿੱਥੇ ਇੱਟਾਂ ਬਣਨ ਦਾ ਜਾਂ ਵਿਕਣ ਦਾ ਕੰਮ ਹੁੰਦਾ ਸੀ, ਦੇਵ ਨੇਤ ਕਿਤੋਂ ਵੀ ਇੱਟਾਂ ਨਹੀਂ ਮਿਲੀਆਂ।
ਤਬ ਕਿਸੋ ਨੇ ਤੈ ਸੋ ਕਹਿਓ,
ਉਸ ਵੇਲੇ ਕਿਸੇ ਨੇ ਆ ਕੇ ਨੂਰਦੀ ਨੂੰ ਇਹ ਗੱਲ ਕਹੀ,
ਸੁਣੋ ਕਾਜ ਮੈਂ ਤੁਮਰੋ ਲਇਓ।
ਚੁਗਲਖੋਰ ਲੋਕ ਹੁੰਦੇ ਆ, ਉਹਨਾਂ ਨੇ ਆ ਕੇ ਮਾਨੋ ਜਿਵੇਂ ਇੱਕ ਪ੍ਰਕਾਰ ਦੀ ਚੁਗਲੀ ਕੀਤੀ, ਜਿਹੜੇ ਗੁਰੂ ਘਰ ਦੇ ਵਿਰੋਧੀ ਸਨ। ਨੂਰਦੀਨ ਨੂੰ ਆ ਕੇ ਕਹਿਣ ਲੱਗੇ, ਨੂਰਦੀਨ ਸੁਣ, ਜਿਹੜਾ ਤੇਰਾ ਇਹ ਕਾਰਜ ਆ ਅਟਕਿਆ ਹੋਇਆ ਇੱਟਾਂ ਤੋਂ ਬਿਨਾਂ, ਇਹ ਇੱਕ ਤਰੀਕੇ ਨਾਲ ਸਫਲ ਹੋ ਸਕਦਾ ਬਣ ਸਕਦਾ ਹੈ।
ਸ਼੍ਰੀ ਗੁਰੂ ਰਾਮਦਾਸ ਕੇ ਨੰਦ,
ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ,
ਕਰਵਾਵਤੈ ਤਾਲ ਬਿਲੰਦ,
ਬੜਾ ਵਧੀਆ ਤਾਲ ਸਰੋਵਰ ਹੈ ਤੇਰੇ ਤੋਂ ਤਕਰੀਬਨ 2.5 ਕੋਹ ਦੇ ਪੰਧ ਤੇ, ਉਹ ਇੱਕ ਤਾਲ ਇੱਕ ਸਰੋਵਰ ਦੀ ਉਸਾਰੀ ਕਰਵਾ ਰਹੇ ਹਨ।
ਤਿਨਕੇ ਆਵੇ ਭਏ ਤਿਆਰ,
ਉਹਨਾਂ ਦੇ ਜਿਹੜੇ ਆਵੇ ਲੱਗੇ ਹੋਏ ਨੇ ਇੱਟਾਂ ਦੇ ਉਹ ਤਿਆਰ ਹਨ, ਆਵੇ ਲਾਏ ਹੋਏ ਨੇ ਉਹਨਾਂ ਨੇ, ਉਹਨਾਂ ਆਵਿਆਂ ਦੇ ਵਿੱਚ ਉਹਨਾਂ ਦੀਆਂ ਇੱਟਾਂ ਤਕਰੀਬਨ ਕੁੱਲ ਮਿਲਾ ਕੇ ਤਿਆਰ ਹਨ।
ਬੜੀ ਈਟਕਾਂ ਪਾਕੀ ਸਾਰ,
ਉਹਨਾਂ ਨੇ ਜਿਹੜੀਆਂ ਇੱਟਾਂ ਬਣਾਈਆਂ ਨੇ ਮੈਂ ਵੇਖ ਕੇ ਆਇਆ ਉੱਥੇ ਸਰੋਵਰ ਚ ਲੱਗਦੀਆਂ, ਉਹਨਾਂ ਦਾ ਆਕਾਰ ਵੀ ਵੱਡਾ, ਉਹ ਇੱਟਾਂ ਜਿਹੜੀਆਂ ਨੇ ਉਹਨਾਂ ਦਾ ਆਕਾਰ ਵੀ ਵੱਡਾ, ਵੀ ਥੋੜੀਆਂ ਇੱਟਾਂ ਲੱਗ ਕੇ ਕੰਮ ਬਹੁਤਾ ਸਬਰ ਦਾ, ਇੱਟ ਜਿੰਨੀ ਵੱਡੀ ਹੋਵੇਗੀ ਓਨੀਆਂ ਘੱਟ ਲੱਗਣਗੀਆਂ ਤੇ ਕੰਮ ਜ਼ਿਆਦਾ ਸਬਰੇਗਾ। ਫਿਰ ਜਿੱਥੇ ਵੱਡੀਆਂ ਇੱਟਾਂ ਨੇ ਉੱਥੇ ਪੱਕੀਆਂ ਵੱਡੀਆਂ ਨੇ, ਮਜ਼ਬੂਤ ਬਹੁਤ ਜ਼ਿਆਦਾ ਬਣੀਆਂ ਹਨ
ਸੀ ਅਨਵਾਈ ਲਿਓ ਇਸ ਥਾਨ
ਉਹ ਇੱਟਾਂ ਜੇ ਤੂੰ ਇਸ ਜਗ੍ਹਾ ਤੇ ਮੰਗਵਾ ਲਵੇ ਤਾਂ ਤੇਰਾ ਇਹ ਕੰਮ ਸਵਰ ਸਕਦਾ ਤੇਰੀ ਸਰਾਂ ਬਣ ਸਕਦੀ ਇੱਟਾਂ ਬਹੁਤ ਵਧੀਆ ਮੋਟੀਆਂ ਵੀ ਨੇ ਇੱਟਾਂ ਵੱਡੀਆਂ ਵੀ ਨੇ ਪੱਕੀਆਂ ਵੀ ਬਹੁਤ ਨੇ ਐ ਨੂਰਦੀਨ ਮੈਂ ਉਹ ਇੱਟਾਂ ਲੱਗਦੀਆਂ ਵੇਖੀਆਂ ਨੇ ਪਕੜ ਕੇ ਵੀ ਵੇਖੀਆਂ ਨੇ ਜਿਵੇਂ ਲੋਹਾ ਹੁੰਦਾ ਲੋਹੇ ਵਰਗੀਆਂ ਇੱਟਾਂ ਨੇ ਆ ਤੁਸੀਂ ਹੁਣ ਵੀ ਜਦੋਂ ਛੋਟੀਆਂ ਇੱਟਾਂ ਪੁਰਾਣੀਆਂ ਵੇਖੋ ਜਿਨ੍ਹਾਂ ਨੂੰ ਨਾਨਕ ਸ਼ਾਹੀ ਇੱਟਾਂ ਜਾਂ ਸਰੰਦੀ ਇੱਟਾਂ ਕਹਿੰਦੇ ਆ ਅੱਜ ਕੱਲ ਦੀਆਂ ਇੱਟਾਂ ਦੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਤੇ ਪੱਕੀਆਂ ਹੁੰਦੀਆਂ ਤੋ ਜਿਵੇਂ ਲੋਹਾ ਹੁੰਦਾ ਨਾ ਲੋਹੇ ਵਾਂਗੂ ਖੜਕਦੀਆਂ ਨੇ ਟਣਕਦੀਆਂ ਨੇ ਕਹਿੰਦਾ ਜੀ ਇਹੋ ਜਿਹੀਆਂ ਉਹ ਇੱਟਾਂ ਨੇ ਉਹ ਜੇ ਤੂੰ ਇੱਥੇ ਮੰਗਵਾ ਲਵੇ ਤੇ ਤੇਰੀ ਇਹ ਸਰਾਂ ਦਾ ਰੁਕਿਆ ਹੋਇਆ ਕੰਮ ਚੱਲ ਸਕਦਾ ਹੈ
ਸਰੀਕਾਰ ਤੁਮ ਰੋਹਿਤ ਠਾਨ
ਤੇਰਾ ਭਲਾ ਹੋਵੇਗਾ ਤੇ ਤੇਰਾ ਇਹ ਕਾਰਜ ਸਵਰ ਜਾਵੇਗਾ
ਅਪਰ ਨਿਕਟ ਦ੍ਰਿਸ਼ਟੀ ਨੇ ਆਵੇ
ਪਰ ਜੇ ਤੂੰ ਆਖੇ ਵੀ ਇੱਟਾਂ ਕਿਤੋਂ ਹੋਰ ਪ੍ਰਬੰਧ ਕਰ ਲਵਾਂ ਹੋਰ ਕਿਸੇ ਪਾਸੋਂ ਇਹੋ ਜਿਹੀਆਂ ਇੱਟਾਂ ਮਿਲਦੀਆਂ ਨਹੀਂ ਨਾ ਹੀ ਨਜ਼ਰ ਆਉਂਦੀਆਂ ਨੇ
ਦੂਰ ਹੋਏ ਤੋ ਕੌਣ ਸੋਲੇ ਆਵੇ
ਜੇ ਮੰਨ ਲੋ ਦੂਰ ਦੁਰਾਡੇ ਹੋਣ ਵੀ ਉਥੋਂ ਤਾਂ ਢੋਆ ਢੁਆਈ ਦਾ ਹੀ ਖਰਚ ਬਹੁਤਾ ਪੈ ਜਾਣਾ ਓਨੇ ਦੀਆਂ ਇੱਟਾਂ ਨਹੀਂ ਹੋਣੀਆਂ ਜਿੰਨਾ ਕਿਰਾਇਆ ਦੇਣਾ ਪੈ ਜਾਣਾ ਤੇ ਦੂਰ ਮਿਲੀਆਂ ਵੀ ਤਾਂ ਉਹ ਆਪਣੇ ਕਿਸੇ ਕੰਮ ਦੀਆਂ ਨਹੀਂ ਇਹ ਬਿਲਕੁਲ ਤੇਰੇ ਨੇੜੇ ਜੜ ਚ ਪਈਆਂ ਨੇ ਢਾਈ ਕੋ ਦਾ ਪੰਧ ਕਿਹੜਾ ਜ਼ਿਆਦਾ ਹੁੰਦਾ ਇਥੋਂ ਜਾ ਕੇ ਲੱਦ ਕੇ ਲੈ ਆਉਣੀਆਂ ਨੇ
ਖੋਜਾ ਨੂਰ ਦੀਨ ਸੁਣ ਰਹੇ ਹੋ
ਇਹ ਜਿਹੜਾ ਨੂਰ ਦੀਨ ਸੀ ਇਹਨੂੰ ਖੋਜਾ ਨੂਰ ਦੀਨ ਕਹਿੰਦੇ ਨੇ ਇਹਨੇ ਜਦੋਂ ਇਹ ਸਾਰੀ ਗੱਲ ਬਾਤ ਸੁਣੀ
ਨਹੀਂ ਬਾਕ ਲਿਆਵਨ ਤਬ ਕਹਿਓ
ਉਸ ਵੇਲੇ ਇੱਕ ਵਾਰੀ ਇਹਨੇ ਨਾ ਕਰ ਦਿੱਤੀ ਕਹਿੰਦਾ ਨਹੀਂ ਉਹ ਧਰਮ ਦਾ ਕੰਮ ਕਰਦੇ ਨੇ ਤੇ ਉਹਨਾਂ ਦੀ ਸਰਕਾਰੇ ਦਰਬਾਰੇ ਸਾਰੇ ਪਾਸੇ ਪਹੁੰਚ ਵੀ ਹੋਵੇਗੀ ਸਿੱਖ ਉਹਨਾਂ ਦੇ ਬਹੁਤ ਆਉਂਦੇ ਆ ਇੱਕ ਵਾਰੀ ਤਾਂ ਨੂਰਦੀਨ ਨੇ ਨਾ ਕਰ ਦਿੱਤੀ
ਉਤੋ ਅਮਾਨਤ ਖਾਨ ਪਠਾਨ
ਉੱਥੇ ਹੀ ਨੇੜੇ ਇੱਕ ਹੋਰ ਪਠਾਨ ਸੀ ਉਹਦਾ ਨਾਂ ਸੀ ਅਮਾਨਤ ਖਾਨ ਅਮਾਨਤ ਖਾਨ ਨਾਮ ਦਾ ਉਹ ਪਠਾਨ ਵੀ ਨੂਰਦੀਨ ਦੇ ਨੇੜੇ ਹੀ ਇੱਕ ਨਗਰ ਚ ਰਹਿੰਦਾ ਸੀ
ਸੋ ਪੀ ਚਿਨਵਾਵਤ ਇੱਕ ਥਾਨ
ਉਹ ਵੀ ਆਪਣਾ ਮਕਾਨ ਬਣਾਉਂਦਾ ਸੀ ਅਮਾਨਤ ਖਾਨ ਉਹਨੇ ਵੀ ਆਪਣੇ ਮਕਾਨ ਦੀ ਨਵੀਂ ਹਵੇਲੀ ਦੀ ਕਿਲੇ ਦੀ ਉਸਾਰੀ ਸ਼ੁਰੂ ਕੀਤੀ ਹੋਈ ਸੀ
ਉਹ ਤੋ ਤਰਨ ਤਾਰਨ ਜੀ ਨੇੜੇ
ਉਹ ਵੀ ਬਿਲਕੁਲ ਹੀ ਤਰਨ ਤਾਰਨ ਸਾਹਿਬ ਦੇ ਨੇੜੇ ਸੀ ਨੂਰਦੀਨ ਦੇ ਨੇੜੇ ਸੀ
ਜੈਤ ਈਟਕਾ ਚਿਨਨ ਕਨੇਰੇ
ਅਮਾਨਤ ਖਾਨ ਨੂੰ ਵੀ ਇੱਟਾਂ ਦੀ ਲੋੜ ਸੀ ਉਹ ਵੀ ਚਾਹੁੰਦਾ ਸੀ ਵੀ ਮੇਰਾ ਮਕਾਨ ਤੇ ਕਿਲਾ ਬਣ ਕੇ ਛੇਤੀ ਤਿਆਰ ਹੋਵੇ
ਗ੍ਰਾਮ ਨੌਰੰਗਾਬਾਦ ਮਜ਼ਾਰ
ਉਹਦਾ ਪਿੰਡ ਸੀ ਨੌਰੰਗਾਬਾਦ ਨੌਰੰਗਾਬਾਦ ਨਗਰ ਦੇ ਵਿੱਚ
ਰਾਹਕ ਬਸਤ ਧਨਾੜ ਉਦਾਰ
ਨੌਰੰਗਾਬਾਦ ਨਗਰ ਦੇ ਵਿੱਚ ਇੱਕ ਜ਼ਿਮੀਂਦਾਰ ਵਸਦਾ ਸੀ ਅਮਾਨਤ ਖਾਨ ਨੂੰ ਵੀ ਲੋੜ ਸੀ ਇੱਟਾਂ ਦੀ ਨੂਰਦੀਨ ਨੂੰ ਵੀ ਲੋੜ ਸੀ ਜਿਹੜਾ ਇੱਕ ਨੌਰੰਗਾਬਾਦ ਨਗਰ ਸੀ ਉੱਥੇ ਨੇੜੇ ਉਸ ਨਗਰ ਦੇ ਵਿੱਚ ਇੱਕ ਜ਼ਿਮੀਂਦਾਰ ਧਨਾੜ ਜ਼ਿਮੀਂਦਾਰ ਵਸਦਾ ਸੀ
ਤਿਸ ਕੋ ਬੂਜਨ ਕੀਨ ਪਠਾਨ
ਅਮਾਨਤ ਖਾਨ ਨੇ ਉਹਨੂੰ ਸੱਦਿਆ ਆਪਣੇ ਕੋਲ ਉਹਨੂੰ ਸੱਦ ਕੇ ਕਹਿੰਦਾ ਜ਼ਿਮੀਂਦਾਰਾ ਏਦਾਂ ਦੱਸ ਵੀ ਇੱਟਾਂ ਕਿੱਥੋਂ ਮਿਲਣਗੀਆਂ ਮੈਨੂੰ ਮੇਰਾ ਮਕਾਨ ਦਾ ਕੰਮ ਅਟਕਿਆ ਹੋਇਆ ਤੇ ਇੱਟਾਂ ਦੱਸ ਕਿੱਥੋਂ ਮਿਲਣਗੀਆਂ
ਕਿਤੇ ਆਏ ਈਟਕਾਂ ਪਾਨ
ਵੀ ਤੂੰ ਇਸ ਇਲਾਕੇ ਦਾ ਭੇਤੀ ਆ ਦੱਸ ਇੱਟਾਂ ਮੇਰੇ ਹੱਥ ਕਿੱਥੋਂ ਲੱਗਣਗੀਆਂ
ਮੈਂ ਸਰਾਏ ਅਬ ਲਾਗ ਬਣਾਵਨ
ਮੈਂ ਸਰਾਂ ਤਿਆਰ ਕਰ ਰਿਹਾ ਮੈਨੂੰ ਜ਼ਰੂਰਤ ਹੈ
ਪਾਤਸ਼ਾਹ ਕੀ ਨਸ ਫੁਰਮਾਵਨ
ਨੂਰਦੀਨ ਨੇ ਵੀ ਉਹਨੂੰ ਹੀ ਪੁੱਛਿਆ ਵੀ ਮੈਂ ਜਿਹੜੀ ਸਰਾਂ ਬਣਾ ਰਿਹਾ ਬਾਦਸ਼ਾਹ ਦੇ ਹੁਕਮ ਨਾਲ ਬਣ ਰਹੀ ਹੈ ਇਹ ਸਰਕਾਰੀ ਸਰਾਂ ਹੈ ਜਿਹੜੀ ਬਣ ਕੇ ਤਿਆਰ ਹੋਣੀ ਹੈ
ਸਭ ਉਮਰਾਵਨ ਕੋ ਦੀਏ ਥਾਨ
ਉਹਨੇ ਸਾਰੇ ਉਮਰਾਵਾਂ ਨੂੰ ਨਾ ਜਗ੍ਹਾ ਵੰਡ ਦਿੱਤੀਆਂ ਨੇ ਇਹ ਸਭ ਨੂੰ ਕਹਿ ਦਿੱਤਾ ਵੀ ਤੂੰ ਇੱਥੇ ਬਣਾਉਣੀ ਹੈ ਸਰਾਂ ਤੂੰ ਇਸ ਸ਼ਹਿਰ ਚ ਬਣਾਉਣੀ ਹੈ ਤੂੰ ਇਸ ਨਗਰ ਚ ਬਣਾਉਣੀ ਮੇਰੀ ਡਿਊਟੀ ਉਹਨੇ ਇੱਥੇ ਲਾਈ ਹੈ ਨੂਰਦੀਨ ਦੀ ਸਰਾਂ ਮੈਂ ਇੱਥੇ ਤਿਆਰ ਕਰਨੀ ਹੈ
ਨਿਜ ਨਾਮਨ ਪਰ ਕਰੇ ਮਕਾਨ
ਇਹ ਜਿੰਨੇ ਮੇਰੇ ਵਰਗੇ ਜਰਨੈਲ ਨੇ ਸਾਰੇ ਆਪੋ ਆਪਣੇ ਨਾਵਾਂ ਤੇ ਸਰਾਵਾਂ ਬਣਾ ਰਹੇ ਨੇ ਹੁਣ ਵੀ ਕਈ ਥਾਵਾਂ ਤੇ ਉਹ ਬੜੀਆਂ ਪੁਰਾਣੀਆਂ ਸਰਾਵਾਂ ਆਪਣੇ ਸ਼ੰਭੂ ਦੇ ਨੇੜੇ ਇੱਕ ਮੁਗਲ ਸਰਾਏ ਹੈ ਇਹ ਉਸ ਵੇਲੇ ਦੀਆਂ ਹੀ ਪੁਰਾਣੀਆਂ ਬਣੀਆਂ ਸਰਾਵਾਂ ਨੇ ਤੇ ਉਹਨੇ ਆਪਣੇ ਜਰਨੈਲਾਂ ਨੂੰ ਕਿਹਾ ਵੀ ਆਪਣੇ ਆਪਣੇ ਨਾਵਾਂ ਤੇ ਸਰਾਵਾਂ ਬਣਾਓ ਇਹਨਾਂ ਲਾਂਘਿਆਂ ਤੇ ਲੋੜ ਪੈਂਦੀ ਹੈ ਲੋਕ ਲੰਘਦੇ ਨੇ ਸਫ਼ਰ ਕਰਦੇ ਇੱਥੇ ਰਾਤ ਕੱਟ ਕੇ ਲੰਘ ਜਾਇਆ ਕਰਨਗੇ ਤੇ ਕਹਿੰਦੇ ਮੈਂ ਵੀ ਆਪਣੇ ਨਾਂ ਤੇ ਨੂਰਦੀਨ ਦੀ ਸਰਾਂ ਬਣਾ ਰਿਹਾ ਪਰ ਇੱਟਾਂ ਤੋਂ ਬਿਨਾਂ ਕੰਮ ਅਟਕ ਗਿਆ। ਉਧਰ ਅਮਾਨਤ ਖਾਨ ਆਪਣਾ ਮਕਾਨ ਬਣਾਉਂਦਾ, ਉਹਦਾ ਵੀ ਕੰਮ ਅਟਕਿਆ ਹੋਇਆ।
ਨੂਰ ਦੀਨ ਖੋਜੇ ਟਿਗ ਜਾਏ,
ਕਹਿੰਦੇ ਨੂਰ ਦੀਨ ਖੋਜੇ ਦੇ ਕੋਲ ਜਦੋਂ ਇਹ ਗਏ ਇਕੱਠੇ ਹੋ ਕੇ,
ਦੇਹ ਈਟ ਕਹਿ ਦੇਹੇ ਬਤਾਏ,
ਜਿਹੜਾ ਉਹ ਅਮਾਨਤ ਖਾਨ ਸੀ ਉਹਨੂੰ ਵੀ ਪਤਾ ਲੱਗਾ ਵੀ ਨੂਰ ਦੀਨ ਵੀ ਬਣਾਉਂਦਾ ਸਰਾ, ਉਹ ਵੀ ਆ ਗਿਆ ਉਹਦੇ ਕੋਲ।
ਸੁਨਤ ਚੌਧਰੀ ਕਰ ਐਲਾਦ,
ਜਿਹੜਾ ਉਹ ਚੌਧਰੀ ਸੀ ਉਹ ਬੋਲਿਆ,
ਗ੍ਰਾਮ ਜੋ ਬਸੇ ਨੌਰੰਗਾਬਾਦ,
ਉਹਨੇ ਦੱਸਿਆ ਕਹਿਣ ਲੱਗਾ ਵੀ ਜਿਹੜਾ ਨੌਰੰਗਾਬਾਦ ਪਿੰਡ ਹੈ,
ਇਸ ਕੇ ਆਏ ਈਟਕਾਂ ਹਾਥ,
ਪਤਾ ਲੱਗਾ ਵੀ ਉਸ ਪਿੰਡ ਦੇ ਵਿੱਚੋਂ ਇੱਟਾਂ ਮਿਲ ਸਕਦੀਆਂ ਨੇ।
ਮੈਂ ਪੀ ਲਿਓ ਇੱਛਤ ਸਾਥ,
ਅਮਾਨਤ ਖਾਨ ਕਹਿੰਦਾ ਨੂਰ ਦੀਨ ਮੈਨੂੰ ਵੀ ਇੱਟਾਂ ਚਾਹੀਦੀਆਂ ਨੇ, ਤੈਨੂੰ ਵੀ ਚਾਹੀਦੀਆਂ, ਉਥੋਂ ਆਪਾਂ ਲੈ ਕੇ ਆਵਾਂਗੇ।
ਸੁਣ ਕੇ ਨੂਰ ਦੀਨ ਟਿਗ ਗਏ ਹੋ,
ਕਹਿੰਦੇ ਗੱਲ ਜਦੋਂ ਸੁਣੀ ਤੇ ਨੂਰ ਦੀਨ ਦੇ ਕੋਲ ਆਇਆ,
ਜਹਾਂ ਸਰਾਏ ਚਿਨਾਵਤ ਪਏ ਹੋ,
ਜਿੱਥੇ ਉਹ ਸਰਾਂ ਦੀ ਚੜਾਈ ਕਰਾ ਰਿਹਾ ਸੀ।
ਕਈ ਅਮਾਨਤ ਖਾਂ ਕੀ ਬਾਤ,
ਅਮਾਨਤ ਖਾਨ ਦੀ ਆ ਕੇ ਗੱਲ ਚੌਧਰੀ ਨੇ ਵੀ ਅਮਾਨਤ ਖਾਨ ਨੂੰ ਇੱਟਾਂ ਚਾਹੀਦੀਆਂ, ਨੂਰ ਦੀਨ ਸਾਹਿਬ ਕਿਤੋਂ ਇੱਟਾਂ ਦਾ ਪ੍ਰਬੰਧ ਕਰੋ।
ਸੁਣ ਕੇ ਬੋਲਿਓ ਸਮ ਮੁਸਕਾਤ,
ਮੁਸਕੁਰਾਂਦਾ ਹੋਇਆ ਅੱਗੋ ਨੂਰ ਦੀਨ ਬੋਲਿਆ,
ਹਮ ਕੋ ਤੁਮ ਤੇ ਚਾਹ ਕਨੇਰੀ,
ਕਹਿਣ ਲੱਗਾ ਵੀ ਅਮਾਨਤ ਖਾਨ ਨੂੰ ਚਾਹੀਦੀਆਂ ਨੇ ਇੱਟਾਂ, ਇੱਟਾਂ ਦਾ ਮੈਨੂੰ ਉਹਦੇ ਨਾਲੋਂ ਜ਼ਿਆਦਾ ਚਾਹੀਦੀਆਂ ਨੇ, ਮੇਰੀ ਤਾਂ ਚਾਹਨਾ ਜ਼ਿਆਦਾ, ਉਹ ਤਾਂ ਨਿਗਾਹ ਜਾ ਮਕਾਨ ਬਣਾਉਂਦਾ ਆਪਣਾ, ਮੈਂ ਤਾਂ ਵੱਡੀ ਸਰਾਂ ਬਣਾ ਰਿਹਾ।
ਕਰੇ ਟੋਰ ਬੋ ਥਾਨ ਨਹਿਰੀ,
ਬਹੁਤ ਥਾਵਾਂ ਤੇ ਟੋਲ ਕੇ ਭਾਲ ਕੇ ਵੇਖ ਲਿਆ ਪਰ ਕਿਤੋਂ ਇੱਟਾਂ ਨੀ ਮਿਲਦੀਆਂ।
ਸ਼੍ਰੀ ਅਰਜਨ ਗੁਰ ਹਿੰਦੂ ਵਿਸਾਲ,
ਇਹ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਸਾਹਿਬ ਆਪਣੇ ਇੱਥੇ ਨੇੜੇ ਇੱਕ ਸਰੋਵਰ ਬਣਾ ਰਹੇ ਨੇ।
ਸੋ ਕਰਵਾਵਤ ਏਠਾਂ ਤਾਲ,
ਉਹ ਬੜਾ ਵੱਡਾ ਸਰੋਵਰ ਰਚ ਰਹੇ ਨੇ ਜਿਹਦਾ ਨਾਮ ਉਹਨਾਂ ਨੇ ਸ਼੍ਰੀ ਤਰਨ ਤਾਰਨ ਸਾਹਿਬ ਰੱਖਿਆ।
ਆਵੇ ਤਿੰਨੋ ਬਰਿੰਦ ਲਗਵਾਏ,
ਉਹਨਾਂ ਨੇ ਇੱਟਾਂ ਪਕਾਉਣ ਵਾਸਤੇ ਬਹੁਤ ਸਾਰੇ ਆਵੇ ਇੱਟਾਂ ਦੇ ਲਾਏ ਹੋਏ ਨੇ।
ਵੱਡੀ ਈਟ ਅਰ ਭਲੀ ਪਕਾਏ,
ਵੱਡੀਆਂ ਇੱਟਾਂ ਬਣ ਕੇ ਤਿਆਰ ਹੁੰਦੀਆਂ ਤੇ ਬਹੁਤ ਚੰਗੇ ਤਰੀਕੇ ਨਾਲ ਪੱਕ ਕੇ ਤਿਆਰ ਹੋ ਰਹੀਆਂ ਨੇ।
ਖਾਨ ਕਾਜ ਅਰ ਹੋਏ ਹਮਾਰੋ,
ਕਹਿਣ ਲੱਗਾ ਵੀ ਜੇ ਉਹ ਇੱਟਾਂ ਅਮਾਨਤ ਖਾਨ ਪ੍ਰਬੰਧ ਕਰ ਲਵੇ, ਆਪ ਵੀ ਲੈ ਆਵੇ, ਨਾਲੇ ਆਪਣੇ ਲਈ ਲੈ ਆਵੇ, ਨਾਲੇ ਮੇਰਾ ਕਾਰਜ ਵੀ ਹੋ ਜਾਏਗਾ, ਨਾਲੇ ਅਮਾਨਤ ਖਾਨ ਦਾ ਵੀ ਕੰਮ ਹੋ ਜਾਏਗਾ। ਪਹਿਲਾਂ ਤਾਂ ਨੂਰ ਦੀਨ ਨੇ ਨਾ ਕਰ ਦਿੱਤੀ ਸੀ, ਜਦੋਂ ਅਮਾਨਤ ਖਾਨ ਨੇ ਕਿਹਾ ਵੀ ਇੱਟਾਂ ਚਾਹੀਦੀਆਂ ਕਿੱਥੋਂ ਲਿਆਈਏ, ਫਿਰ ਕਹਿੰਦਾ ਜੀ ਉੱਥੋਂ ਮਿਲਣਗੀਆਂ, ਨਾਲੇ ਉਹਦਾ ਕਾਰਜ ਹੋ ਜਾਏਗਾ, ਨਾਲੇ ਮੇਰਾ ਕਾਰਜ ਹੋ ਜਾਏਗਾ।
ਮਿਲ ਕੇ ਲਿਓ ਨੇ ਕਰੇ ਪੁਕਾਰੋ,
ਕਹਿੰਦੇ ਆਪਾਂ ਰਲ ਜਾਈਏ ਜੇ ਦੋਵੇਂ ਅਫਸਰ, ਉਹ ਵੀ ਅਫਸਰ ਹੈ ਮੈਂ ਵੀ ਅਫਸਰ ਹਾਂ, ਆਪਾਂ ਜੇ ਦੋਵੇਂ ਰਲ ਕੇ ਕਰ ਲਈਏ, ਜ਼ੋਰ ਪਾ ਲਈਏ, ਇਸ ਤਰੀਕੇ ਨਾਲ ਲਿਆਈਏ ਵੀ ਕਿਤੇ ਮੁੜ ਕੇ ਨਾ ਹੋਵੇ ਇਧਰ ਆਪਾਂ ਸਰਾਂ ਬਣਾਉਣ ਲੱਗ ਪਈਏ ਤੇ ਗੁਰੂ ਅਰਜਨ ਦੇਵ ਸਾਹਿਬ ਬਾਦਸ਼ਾਹ ਕੋਲ ਜਾ ਕੇ ਸਾਡੇ ਖਿਲਾਫ਼ ਸ਼ਿਕਾਇਤ ਕਰ ਦੇਣ, ਕਿਤੇ ਸਾਡਾ ਕੰਮ ਵਿੱਚ ਧਰੇ ਧਰਾਏ ਨਾ ਰਹਿ ਜਾਏ। ਕਹਿੰਦੇ ਇਸ ਤਰੀਕੇ ਨਾਲ ਇੱਟਾਂ ਲਿਆਈਏ ਕਿ ਗੁਰੂ ਜੀ ਕਿਸੇ ਕੋਲ ਜਾ ਕੇ ਪੁਕਾਰ ਨਾ ਕਰ ਸਕਣ।
ਦੇਹ ਉਧਾਰੀ ਕਹਿ ਕਹਿ ਲਿਓ,
ਆਪਾਂ ਏਦਾਂ ਦੀ ਗੱਲਬਾਤ ਬਣਾ ਲਈਏ ਵੀ ਗੁਰੂ ਜੀ ਨੂੰ ਆਖੀਏ ਵੀ ਸਾਨੂੰ ਉਧਾਰੀਆਂ ਦੇ ਦਿਓ, ਵੀ ਅਸੀਂ ਉਧਾਰੀਆਂ ਲੈ ਜਾਂਦੇ ਹਾਂ, ਗਿਣ ਕੇ ਜਿੰਨੀਆਂ ਲੈ ਜਾਂਗੇ ਓਨੀਆਂ ਤੁਹਾਨੂੰ ਮੋੜ ਦਿਆਂਗੇ। ਉਧਾਰੀਆਂ ਕਰਕੇ ਉਧਾਰ ਦੀ ਕਿਹੜਾ ਮਾਂ ਮਰੀ ਹੈ, ਜਿਵੇਂ ਕਹਾਵਤ ਹੈ ਕਹਿੰਦੇ, ਲੈ ਕੇ ਮੁੜ ਕੇ ਕਿਹੜਾ ਆਪਾਂ ਨਜ਼ਰ ਆਉਣਾ ਉਹਨਾਂ ਨੂੰ, ਉਧਾਰ ਹੁੰਦਾ ਹੀ ਐਸੀ ਕਹਿੰਦੇ ਜਾਦੂ ਕਈਆਂ ਨੇ ਲਿਖ ਕੇ ਲਾਇਆ ਹੁੰਦਾ ਦੁਕਾਨ ਤੇ, ਉਧਾਰ ਇੱਕ ਐਸਾ ਜਾਦੂ ਹੈ ਦੁਕਾਨਦਾਰ ਲਿਖਦਾ, ਅਸੀਂ ਕਰ ਦੇਣਾ ਤੁਸੀਂ ਮੁੜ ਕੇ ਨਜ਼ਰ ਨਹੀਂ ਆਉਣਾ। ਕਹਿਣ ਲੱਗਾ ਉਧਾਰ ਦੀਆਂ ਇੱਟਾਂ ਨੇ ਆਪਾਂ ਕਹਿ ਕੇ ਮੰਗ ਕੇ ਲੈ ਲੈਣੀਆਂ, ਉਧਾਰ ਮੁੜ ਕੇ ਕਿਹੜਾ ਮੋੜਦੀਆਂ ਨੇ, ਜੇ ਉਧਾਰ ਕਹਿ ਕੇ ਮੰਗਾਂਗੇ ਤੇ ਉਹ ਕਿਸੇ ਕੋਲ ਜਾ ਕੇ ਸਾਡੀ ਪੁਕਾਰ ਨਹੀਂ ਕਰਨਗੇ, ਜੇ ਬਹੁਤਾ ਰੋਲਾ ਪਿਆ ਵੀ ਬਾਅਦ ਵਿੱਚ ਪੁਕਾਰ ਕਰਨਗੇ ਤੇ ਅਸੀਂ ਕਹਿ ਦਿਆਂਗੇ ਜੀ ਅਸੀਂ ਤਾਂ ਉਧਾਰ ਲਈਆਂ ਨੇ ਮੋੜ ਦਿੰਦੇ ਹਾਂ, ਏਦਾਂ ਦੀ ਸਕੀਮ ਬਣਾ ਲਈਏ।
ਜਬਰੀ ਤੁਮ ਸੋ ਕਰੇ ਨਾ ਕਿਓ,
ਕਹਿੰਦੇ ਜਬਰੀ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਨਹੀਂ ਅਸੀਂ ਕਰਦੇ, ਅਸੀਂ ਤਾਂ ਇਹ ਉਧਾਰ ਹੀ ਮੰਗਦੇ ਹਾਂ।
ਇਮ ਮਸਲਤ ਕਰ ਆਪਸ ਮਾਈ,
ਕਹਿੰਦੇ ਏਦਾਂ ਇਹਨਾਂ ਨੇ ਸਲਾਹ ਕਰ ਲਈ, ਨੂਰ ਦੀਨ ਖੋਜੇ ਨੇ ਤੇ ਅਮਾਨਤ ਖਾਨ ਨੇ, ਜਿਹੜਾ ਨੌਰੰਗਾਬਾਦ ਦਾ ਚੌਧਰੀ ਸੀ ਉਹਨੂੰ ਵੀ ਆਪਣੇ ਨਾਲ ਰਲਾ ਲਿਆ।
ਫਿਰਤ ਚੌਧਰੀ ਨੇ ਠਹਿਰਾਈ,
ਉਹ ਜਿਹੜਾ ਨੌਰੰਗਾਬਾਦ ਵਾਲਾ ਚੌਧਰੀ ਸੀ ਉਹ ਵਿੱਚ ਵਿਚੋਲਾ ਬਣ ਕੇ ਫਿਰਦਾ, ਉਹਨੇ ਹੀ ਇਹ ਸਾਰੀ ਅੱਗ ਵੀ ਉਹਨੇ ਹੀ ਲਾਈ ਸੀ ਵੀ ਉੱਥੋਂ ਇੱਟਾਂ ਲੈ ਕੇ ਆਓ ਕਿਸੇ ਤਰੀਕੇ।
ਆਏ ਵੈਰ ਤੇ ਲੀਏ ਪੁਜਾਵੇ,
ਉਹ ਬੰਦੇ ਲਿਆਇਆ ਆਪਣੇ ਨਾਲ ਗੱਡੇ ਲੈ ਆਇਆ, ਗੁਰੂ ਸਾਹਿਬ ਜੀ ਕੋਲ ਨਹੀਂ ਆਇਆ ਸਿੱਧਾ। ਜਿੱਥੇ ਬਾਹਰ ਇੱਟਾਂ ਦੇ ਆਵੇ ਲੱਗੇ ਸੀ ਨਾ, ਸਿੱਖ ਘੁਮਿਆਰ ਬਣਾ ਰਹੇ ਸੀ ਇੱਟਾਂ, ਸਿੱਧਾ ਉੱਥੇ ਹੀ ਆ ਗਿਆ।
ਨਿਰਜ ਗ੍ਰਾਮਨ ਈਟ ਟੁਕਾਵੇ,
ਕਹਿੰਦੇ ਉੱਥੋਂ ਇੱਟਾਂ ਚੁਕਾਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ।
ਸਿੱਖ ਕੁਲਾਲ ਆਏ ਗੁਰ ਪਾਸ,
ਜਦੋਂ ਇਹਨੇ ਇੱਟਾਂ ਚੁੱਕ ਕੇ ਗੱਡਿਆਂ ਤੇ ਲੱਦਣੀਆਂ ਸ਼ੁਰੂ ਕਰ ਦਿੱਤੀਆਂ, ਕਹਿੰਦਾ ਜੀ ਉਧਾਰੀਆਂ ਲੈ ਚੱਲਿਆ, ਉਧਾਰੀਆਂ ਦੇ ਜਾਂਗੇ ਮੁੜ ਕੇ। ਜਾਂ ਨਾ ਸਿੱਖਾਂ ਨੂੰ ਪੁੱਛਿਆ ਨਾ ਸਤਿਗੁਰਾਂ ਨੂੰ ਪੁੱਛਿਆ, ਜਿਵੇਂ ਧੱਕਾ ਕਰੀਦਾ ਏਦਾਂ ਜ਼ੋਰ ਨਾਲ ਚੁੱਕ ਕੇ ਰੱਖ ਲਈਆਂ ਵੀ ਸਾਡੇ ਖਿਲਾਫ ਕਿਹੜਾ ਚੱਲੇਗਾ, ਅਸੀਂ ਹਾਕਮਾਂ ਦੇ ਨਾਲ ਹਾਂ। ਤੋ ਏਦਾਂ ਦਾ ਹੰਕਾਰ ਸੀ। ਜਿਹੜੇ ਉਹ ਕੁਲਾਲ ਸਿੱਖ, ਕੁਲਾਲ ਕਹਿੰਦੇ ਆ ਘੁਮਿਆਰਾਂ ਨੂੰ, ਜਿਹੜੇ ਉਹ ਘੁਮਿਆਰ ਸਿੱਖ ਸੀ, ਪ੍ਰਜਾਪਤੀ ਵੀ ਕਹਿ ਦਿੰਦੇ ਆ ਇਹਨਾਂ ਨੂੰ, ਉਹ ਪ੍ਰਜਾਪਤੀ ਜਿਹੜੇ ਸਿੱਖ ਸੀ ਉਹ ਫਿਰ ਪੰਜਵੇਂ ਪਾਤਸ਼ਾਹ ਕੋਲ ਗਏ ਦੱਸਣ ਲਈ।
ਹੱਥ ਜੋੜ ਕੀ ਨਸੇ ਅਰਦਾਸ,
ਜੋੜ ਕੇ ਉਹਨਾਂ ਸਿੱਖਾਂ ਨੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਤੁਰਕ ਸਮੂਹ ਵਹਿਰ ਚੱਲ ਆਏ,
ਮਹਾਰਾਜ ਬਹੁਤ ਸਾਰੇ ਮਲੇਛ ਤੇ ਤੁਰਕ ਬਾਹਰ ਆਏ ਨੇ ਗੱਡੇ ਲੈ ਕੇ।
ਹੁਕਮ ਕਰਤਾਮ ਸਾਥ ਅਲਾਏ,
ਮਹਾਰਾਜ ਉਹ ਸਾਨੂੰ ਹੁਕਮ ਕਰਦਿਆਂ ਏਦਾਂ ਬੋਲੇ ਹਨ।
ਨੂਰੋ ਦੀਨ ਅਮਾਨਤ ਖਾਨ,
ਇਹ ਇੱਟਾਂ ਨੂਰ ਦੀਨ ਤੇ ਅਮਾਨਤ ਖਾਨ ਦੋਨਾਂ ਨੂੰ ਚਾਹੀਦੀਆਂ ਨੇ।
ਦੋਨੋ ਨਿਕਟ ਚਿਨਾਏ ਮਕਾਨ,
ਦੋਵੇਂ ਆਪੋ ਆਪਣੇ ਮਕਾਨ ਬਣਾ ਰਹੇ ਨੇ। ਅਮਾਨਤ ਖਾਨ ਵੀ ਬਣਾ ਰਿਹਾ ਤੇ ਜਿਹੜਾ ਨੂਰਦੀਨ ਹੈ ਉਹ ਵੀ ਆਪਣੀ ਸਰਾਂ ਦੀ ਰਚਨਾ ਕਰ ਰਿਹਾ।
ਚਾਹੇ ਈਟ ਕਾ ਤਿਨ ਕੋ ਪਈ,
ਇਹ ਇੱਟਾਂ ਦੀ ਲੋੜ ਉਹਨਾਂ ਨੂੰ ਪਈ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇੱਟਾਂ ਦੀ।
ਪਰ ਉਧਾਰ ਤੁਮ ਤੇ ਅਮ ਲਈ,
ਤੁਹਾਡੇ ਤੋਂ ਅਸੀਂ ਉਧਾਰ ਲੈ ਕੇ ਚੱਲੇ ਆ, ਇਹ ਉਧਾਰੀਆਂ ਲੈ ਕੇ ਟੁਰੇ ਆ।
ਇਹ ਕਹਿ ਲਗੇ ਲਦਾਵਨ ਗਾਡੇ,
ਮਹਾਰਾਜ ਇਹ ਕਹਿ ਕੇ ਉਹ ਤਾਂ ਗੱਡੇ ਤੇ ਗੱਡਿਆਂ ਆਪਣਿਆਂ ਤੇ ਇੱਟਾਂ ਲਦਾਣ ਲੱਗ ਪਏ ਹਨ, ਬੰਦੇ ਉਹਨਾਂ ਦੇ ਇੱਟਾਂ ਲੱਦ ਰਹੇ ਨੇ।
ਗਿਣਤੀ ਮਿਨਤੀ ਦੀਨਸ ਛਾਡੇ,
ਮਹਾਰਾਜ ਉਹਨਾਂ ਦੀ ਨੀਯਤ ਵਿੱਚ ਖੋਟ ਹੈ। ਪਹਿਲੀ ਗੱਲ ਤੇ ਉਹਨਾਂ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਸੀ ਪੁੱਛਣ ਲਈ, ਉਹਨਾਂ ਨੇ ਜ਼ਬਰਦਸਤੀ ਕੀਤੀ ਹੈ। ਫਿਰ ਮਹਾਰਾਜ ਉਧਾਰੀਆਂ ਲੈ ਕੇ ਜਾਣ ਤੇ ਗਿਣ ਕੇ ਰੱਖਣ, ਉਹਨਾਂ ਦੇ ਗਿਣਤੀ ਮਿਣਤੀ ਛੱਡ ਦਿੱਤੀ ਤਾਂ ਲੱਦੀ ਜਾਂਦੇ ਆ, ਮੂੰਹ ਤਾਣੇ ਹੋ ਕੇ ਬਿਨਾਂ ਗਿਣਤੀ ਤੋਂ ਬੇਹਿਸਾਬੀਆਂ ਲੱਦੀ ਜਾਂਦੇ ਹਨ।
ਸੁਣ ਬੋਲੇ ਸ਼੍ਰੀ ਅਰਜਨ ਨਾਥ,
ਜਦੋਂ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਦੇ ਪਾਸ, ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਹਮਕੋ ਕਿਆ ਹੈ ਗਿਣਤੀ ਸਾਥ,
ਮਹਾਰਾਜ ਜੀ ਕਹਿੰਦੇ ਸਾਨੂੰ ਕੀ ਲੋੜ ਹੈ ਗਿਣਤੀਆਂ ਮਿਣਤੀਆਂ ਕਰਨ ਦੀ। ਪੰਜਵੇਂ ਪਾਤਸ਼ਾਹ ਕਹਿੰਦੇ, ਪਾਤਸ਼ਾਹ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਇਹ ਸੇਵਾ ਪੂਰੀ ਨਹੀਂ ਹੋਣੀ ਸਰੋਵਰ ਦੀ, ਜਾਣਦੇ ਸੀ ਉਹਨਾਂ ਨੂੰ ਦਿਸਦਾ ਸੀ ਇਹ ਸਭ ਕੁਝ ਹੋਣਾ। ਮਹਾਰਾਜ ਜੀ ਕਹਿੰਦੇ ਸਾਨੂੰ ਕੀ ਲੋੜ ਹੈ ਗਿਣਤੀ ਮਿਣਤੀ ਦੀ,
ਜਹਾਂ ਈਟ ਕਾ ਲਗੇ ਹਮਾਰੀ,
ਇਹ ਗੁਰੂ ਘਰ ਦੀਆਂ ਇੱਟਾਂ ਨੇ, ਇਹ ਸਾਡੀਆਂ ਇੱਟਾਂ ਜਿੱਥੇ ਵੀ ਜਾ ਕੇ ਲੱਗਣਗੀਆਂ।
ਤਾਂ ਕੀ ਲਿਆਵੇ ਜੜਾਂ ਉਖਾਰੀ,
ਉੱਥੋਂ ਦੀਆਂ ਜੜਾਂ ਵੀ ਪੁੱਟ ਕੇ ਸਾਡੇ ਸਿੱਖ ਲੈ ਆਉਣਗੇ ਆਉਣ ਵਾਲੇ ਸਮੇਂ ਚ ਇੱਟਾਂ ਇੱਟਾਂ ਦੇ ਸਮੇਤ।
ਸਤਿ ਸ੍ਰੀ ਅਕਾਲ।
ਗਿਣਤੀ ਮਿਣਤੀ ਨਾਲ ਤਾਂ ਸਾਨੂੰ ਕੀ, ਜੇ ਗਿਣਤੀ ਮਿਣਤੀ ਨਾਲ ਤਾਂ ਦੀਏ ਵੀ ਜੇ ਓਨੀਆਂ ਹੀ ਲੈਣੀਆਂ ਗਿਣ ਕੇ। ਮਹਾਰਾਜ ਕਹਿੰਦੇ ਮੂਲ ਦੇ ਨਾਲ ਨਾਲ ਵਿਆਜ ਵੀ ਆਉਣਾ, ਜਿੱਥੇ ਲੱਗਣੀਆਂ ਨੇ ਨਾ ਜਾ ਕੇ ਉਥੋਂ ਦੀਆਂ ਜੜਾਂ ਵੀ ਪੁੱਟ ਕੇ ਆ ਜਾਣਗੀਆਂ ਗੁਰੂ ਘਰ ਵਿੱਚ।
ਸਰਬ ਕੋਟ ਚੋਂ ਗਿਰਦ ਵਿਸਾਲਾ,
ਜਿੱਥੇ ਵੀ ਇਹ ਕਿਲੇ ਦੇ ਵਿੱਚ ਚਾਰੇ ਪਾਸੇ ਲੱਗਣਗੀਆਂ।
ਟੈ ਆਵੇ ਇਹ ਠਾਂ ਜਿਸ ਕਾਲਾ,
ਢੱਠ ਜਾਣਾ ਉਸ ਵੇਲੇ ਉਹ ਕੋਟ ਉਹ ਕਿਲਾ ਜਿੱਥੇ ਵੀ ਲੱਗਣਗੀਆਂ, ਤੇ ਜਦੋਂ ਢੱਠੇਗਾ ਤੇ ਇੱਟਾਂ ਆਪਣੇ ਆਪ ਇੱਥੇ ਆ ਕੇ ਲੱਗਣਗੀਆਂ।
ਤਬ ਇਹ ਪੂਰਨ ਹੋਏ ਇਤ ਤਾਗ,
ਹੁਣ ਜਿੰਨਾ ਸਰੋਵਰ ਬਣ ਗਿਆ ਇੰਨਾ ਹੀ ਰਹੇਗਾ। ਦੋ ਬਾਹੀਆਂ ਬਣੀਆਂ ਸੀ, ਹਾਲੇ ਦੋ ਬਾਹੀਆਂ ਨਹੀਂ ਸੀ ਬਣੀਆਂ, ਅੱਧਾ ਸਰੋਵਰ ਬਣਿਆ ਸੀ। ਮਹਾਰਾਜ ਕਹਿੰਦੇ ਹੁਣ ਬਾਕੀ ਦਾ ਸਰੋਵਰ ਉਦੋਂ ਹੀ ਬਣੇਗਾ।
ਕਰੇ ਸਿੱਖ ਮੇਰੋ ਵੱਡ ਭਾਗ,
ਤੇਰੇ ਵੱਡਿਆਂ ਭਾਗਾਂ ਵਾਲੇ ਯੋਧੇ ਸਿੱਖ ਹੋਣਗੇ ਸੂਰਮੇ, ਜਿਹੜੇ ਇਸ ਸਰੋਵਰ ਦੀ ਸੇਵਾ ਸੰਪੂਰਨ ਕਰਾਉਣਗੇ।
ਤੁਰਕ ਸਕਲ ਕੀ ਜੜਾਂ ਉਖਾਰੇ,
ਇਹਨਾਂ ਤੁਰਕਾਂ ਦੀਆਂ ਜੜਾਂ ਪੁੱਟ ਕੇ ਲਿਆਉਣਗੇ ਮੇਰੇ ਯੋਧੇ ਸੂਰਮੇ ਸਿੱਖ।
ਸਨਮੁਖ ਲੜੇ ਤਾਏ ਕੋ ਮਾਰੇ,
ਜਿਹੜਾ ਉਹਨਾਂ ਦੇ ਸਨਮੁਖ ਲੜੇਗਾ ਉਹਨੂੰ ਰਣ ਭੂਮੀ ਚੋਂ ਮਾਰ ਮੁਕਾਉਣਗੇ।
ਬ੍ਰਦੇ ਤੇਜ ਹਿੰਦਨ ਕੋ ਜੋਰ,
ਮੇਰੇ ਸਿੱਖਾਂ ਦਾ ਮੇਰੇ ਪੰਥ ਦਾ ਜੋਰ ਤੇ ਪ੍ਰਤਾਪ ਵਧੇਗਾ।
ਤਬ ਇਹ ਤਾਲ ਹੋਏ ਚੋਂ ਔਰ,
ਜਦੋਂ ਮੇਰੇ ਸਿੱਖਾਂ ਦਾ ਰਾਜ ਹੋਵੇਗਾ। ਮਹਾਰਾਜ ਪੰਜਵੇਂ ਪਾਤਸ਼ਾਹ ਭਵਿੱਖਤ ਬਚਨ ਕਰ ਰਹੇ ਨੇ ਕਿ ਜਦੋਂ ਮੇਰੇ ਸਿੱਖਾਂ ਦਾ ਰਾਜ ਹੋਵੇਗਾ ਉਦੋਂ ਇਹ ਸਾਰਾ ਤਾਲ ਇਹ ਸਾਰਾ ਸਰੋਵਰ ਬਣ ਕੇ ਤਿਆਰ ਹੋਵੇਗਾ। ਮਹਾਰਾਜ ਜੀ ਦੇ ਬਚਨ ਗੁਰੂ ਖਾਲਸਾ ਜੀ ਤਕਰੀਬਨ ਸਤਿਗੁਰੂ ਜੀ ਦੇ ਬਚਨਾਂ ਤੋਂ 200 ਸਾਲ ਤਕਰੀਬਨ ਬਾਅਦ ਚ ਜਾ ਕੇ ਸੰਪੂਰਨ ਹੋਏ। ਹਾਂਜੀ,
ਮੇਲਾ ਹੋਏ ਅਮੱਸਿਆ ਭਾਰੀ।
ਮਹਾਰਾਜ ਜੀ ਕਹਿੰਦੇ ਮੱਸਿਆ ਦਾ ਇੱਥੇ ਬੜਾ ਵੱਡਾ ਭਾਰੀ ਮੇਲਾ ਲੱਗਿਆ ਕਰੇਗਾ। ਹੁਣ ਵੀ ਲੱਗਦਾ ਤਰਨ ਤਾਰਨ ਸਾਹਿਬ ਮੱਸਿਆ ਦਾ ਬੜਾ ਵੱਡਾ ਜੋੜ ਮੇਲਾ ਹੁੰਦਾ। ਜਿੱਡਾ ਵੱਡਾ ਸਰੋਵਰ ਹੈ, ਸਾਰੀਆਂ ਬਾਹੀਆਂ ਸੰਗਤ ਨਾਲ ਭਰੀਆਂ ਹੁੰਦੀਆਂ। ਕਿਤਨੀ ਸੰਗਤ ਬਹੁਤ ਵੱਡੀ ਗਿਣਤੀ ਚ ਉੱਥੇ ਹਾਜ਼ਰੀਆਂ ਭਰਦੀ ਹੈ। ਪਿੱਛੇ ਜਾ ਕੇ ਦਰਸ਼ਨ ਕਰਕੇ ਆਏ, ਕਥਾ ਕਰਕੇ ਆਏ, ਤਰਨ ਤਾਰਨ ਸਾਹਿਬ ਦੇ ਰਹਿਣ ਵਾਲੇ ਸੰਗੀਆਂ ਨੇ ਦੱਸਿਆ, ਉੱਥੋਂ ਦੇ ਨਗਰ ਨਿਵਾਸੀਆਂ ਕਹਿੰਦੇ ਜਿਸ ਦਿਨ ਮੱਸਿਆ ਹੁੰਦੀ, ਇੱਕ ਦਿਨ ਪਹਿਲਾਂ ਰਾਤ ਨੂੰ ਦੂਰ ਦੂਰ ਤੱਕ ਸੰਗਤ ਹੀ ਸੰਗਤ ਹੁੰਦੀ। ਮੱਸਿਆ ਵਾਲੇ ਦੁਪਹਿਰ ਤੱਕ ਕਹਿੰਦੇ ਅਗਲੇ ਦਿਨ ਤਾਂ ਹੀ ਸੰਗਤ ਫਿਰ ਸਿਮਟ ਕੇ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੀ। ਬਹੁਤ ਜ਼ਿਆਦਾ ਗਿਣਤੀ ਚ ਸੰਗਤਾਂ ਹਾਜ਼ਰੀ ਭਰਦੀਆਂ। ਮਹਾਰਾਜ ਜੀ ਨੇ ਬਚਨ ਕਹੇ ਕਿ ਮੱਸਿਆ ਵਾਲੇ ਦਿਨ ਇੱਥੇ ਜੋੜ ਮੇਲੇ ਹੋਣਗੇ।
ਲਈ ਕਾਮਨਾ ਲੋਕੇ ਉਦਾਰੀ,
ਜਿਹੜਾ ਮੱਸਿਆ ਵਾਲੇ ਦਿਨ ਆ ਕੇ ਇਸ਼ਨਾਨ ਕਰੇਗਾ, ਉਹਨਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ।
ਰੋਗ ਬ੍ਰਿੰਦ ਕੋ ਵਰਜਨ ਕਰੀ,
ਜੇ ਕਿਸੇ ਦੇ ਤਨ ਨੂੰ ਕੋਈ ਰੋਗ ਹੈ, ਕਿਸੇ ਨੂੰ ਚਮੜੀ ਦੀ ਕੋਈ ਰੋਗ ਦੀ ਸਮੱਸਿਆ, ਜਿਹੜਾ ਇੱਥੇ ਮੱਸਿਆ ਤੇ ਆ ਕੇ ਇਸ਼ਨਾਨ ਕਰੇਗਾ, ਉਹਨਾਂ ਦੇ ਰੋਗਾਂ ਸੋਗਾਂ ਦੀ ਨਿਰਵਿਰਤੀ ਹੋਵੇਗੀ।
ਨਾਮ ਤਰਨ ਤਾਰਨ ਸੋ ਉਚਰੀ,
ਗੁਰਦੇਵ ਜੀ ਨੇ ਅਸਥਾਨ ਦਾ ਨਾਮ ਪ੍ਰਗਟ ਕੀਤਾ, ਸ਼੍ਰੀ ਤਰਨ ਤਾਰਨ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ, ਇਹ ਨਾਮ ਮਹਾਰਾਜ ਜੀ ਨੇ ਪ੍ਰਗਟ ਕੀਤਾ।
ਦਰਸ ਮਾਸ ਭਾਦਰੋ ਪਦ ਜੋਏ,
ਭਾਦਰੋਂ ਦੀ ਜਿਹੜੀ ਮੱਸਿਆ ਉਹ ਸਲਾਨਾ ਜੋੜ ਮੇਲਾ, ਜਿਵੇਂ ਆਪਣੇ ਇੱਥੇ ਬਸੰਤ ਪੰਚਮੀ ਦਾ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਹੁੰਦੇ ਆ ਔਰ ਬਸੰਤ ਪੰਚਮੀ ਦੇ ਸਲਾਨਾ ਸਮਾਗਮ ਹੁੰਦੇ ਆ, ਇਸੇ ਤਰ੍ਹਾਂ ਭਾਦਰੋਂ ਦੀ ਮੱਸਿਆ ਜਿਹੜੀ ਆ ਉਹ ਸਲਾਨਾ ਸਮਾਗਮ, ਸਲਾਨਾ ਜੋੜ ਮੇਲੇ ਸ੍ਰੀ ਤਰਨ ਤਾਰਨ ਸਾਹਿਬ ਭਰਦੇ ਹਨ।
ਮਹਾ ਮਹਾਤਮ ਇਸ ਕੋ ਹੋਏ,
ਮਹਾਰਾਜ ਜੀ ਕਹਿੰਦੇ ਭਾਦਰੋਂ ਦੀ ਮੱਸਿਆ ਦੇ ਇਸ਼ਨਾਨ ਦਾ ਬਹੁਤ ਵੱਡਾ ਮਹਾਤਮ ਇਸ ਅਸਥਾਨ ਤੇ ਪ੍ਰਗਟ ਹੋਵੇਗਾ।
ਸਗਰੇ ਪਾਪ ਵਿਦਾਰਨ ਕਰੇ,
ਭਾਦਰੋਂ ਦੀ ਮੱਸਿਆ ਨੂੰ ਜਿਹੜਾ ਕੋਈ ਮਾਈ ਭਾਈ ਇਸ ਪਵਿੱਤਰ ਸਰੋਵਰ ਚ ਇਸ਼ਨਾਨ ਕਰੇਗਾ, ਉਹਦੇ ਸਾਰੇ ਪਾਪ ਕੱਟੇ ਜਾਣਗੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ, ਔਰ ਇਹ ਤਰਨ ਤਾਰਨ ਸਰੋਵਰ ਉਹਨਾਂ ਨੂੰ ਤਾਰਨ ਦੇ ਸਮਰੱਥ ਹੋਵੇਗਾ।
ਸ਼ਰਧਾ ਧਰ ਇਸ਼ਨਾਨ ਜੇ ਤਰੇ,
ਗੱਲ ਤਾਂ ਖਾਲਸਾ ਜੀ ਸ਼ਰਧਾਵਾਨ ਦੀ ਆ, ਜਿਹੜਾ ਸ਼ਰਧਾ ਰੱਖੇਗਾ ਉਹਦਾ ਬੇੜਾ ਤਰਨਾ। ਜਿਹਨੇ ਜਾ ਕੇ ਕਿੰਤੂ ਹੀ ਕਰਨਾ ਵੀ ਸਰੋਵਰਾਂ ਚ ਨਹਾ ਕੇ ਭਲਾ ਕੋਈ ਮੁਕਤ ਹੁੰਦਾ, ਉਹਦਾ ਬੇੜਾ ਪਹਿਲਾਂ ਵੀ ਡੁੱਬਿਆ ਤੇ ਡੁੱਬਿਆ ਹੀ ਰਹਿਣਾ, ਨਾ ਹੀ ਤਰ ਸਕਦਾ। ਉਹਦਾ ਆਪਣਾ ਡੁੱਬਿਆ ਤੇ ਦੂਜਿਆਂ ਨੂੰ ਵੀ ਆਵਾਜ਼ਾਂ ਮਾਰ ਕੇ ਉਹਨਾਂ ਨੇ ਇਹੀ ਕਹਿਣਾ ਵੀ ਕੋਈ ਲੋੜ ਨੀ ਸਰੋਵਰਾਂ ਚ ਨਹਾਉਣ ਦੀ, ਇਸ਼ਨਾਨ ਕਰਨ ਦੀ। ਉਹ ਕਹਿੰਦੇ ਅਸੀਂ ਡੁੱਬਿਆ, ਤੁਸੀਂ ਕਿਉਂ ਤਰੋ, ਵੀ ਜਿੱਥੇ ਅਸੀਂ ਡੁੱਬਿਆ 2 ਫੁੱਟ ਅੱਗੇ ਆ ਕੇ ਸਾਡੇ ਤੋਂ ਤੁਸੀਂ ਡੁੱਬੋ। ਉਹ ਖਾਲਸਾ ਜੀ ਗੁਰੂ ਤੀਰਥਾਂ ਗੁਰੂ ਸਰੋਵਰਾਂ ਦੇ ਇਸ਼ਨਾਨ ਦਾ ਬੜਾ ਵੱਡਾ ਪੁੰਨ ਹੈ ਜੇ ਸ਼ਰਧਾ ਨਾਲ ਕਰੀਏ। ਮਹਾਰਾਜ ਜੀ ਫੁਰਮਾ ਰਹੇ ਨੇ ਜਿਹੜਾ ਸ਼ਰਧਾਵਾਨ ਹੋ ਕੇ ਇਹਨਾਂ ਸਰੋਵਰਾਂ ਚ ਇਸ਼ਨਾਨ ਕਰੇਗਾ, ਉਹਦੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ।
ਇਮਕੈ ਸਤਿਗੁਰ ਤੂਸ਼ਨ ਰਹੇ,
ਇਹਦਾ ਇਹ ਬਚਨ ਕਹਿ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਚੁੱਪ ਕਰ ਗਏ।
ਚਲਨ ਭੋਰ ਕੋ ਚਿਤ ਮੈਂ ਚਾਏ,
ਅਗਲੇ ਦਿਨ ਹੀ ਮਹਾਰਾਜ ਜੀ ਨੇ ਤਿਆਰੀ ਕਰ ਲਈ ਵਾਪਸ ਜਾਣ ਦੀ। ਸਾਹਿਬਾਂ ਵੇਖਿਆ ਵੀ ਹੁਣ ਇਹ ਸਰੋਵਰ ਦੀ ਸੇਵਾ ਇੱਥੇ ਰੋਕਦੀ, ਅੱਧਾ ਸਰੋਵਰ ਹੀ ਬਣ ਕੇ ਤਿਆਰ ਹੋਇਆ ਸੀ। ਕਈ ਮਹੀਨੇ ਮਹਾਰਾਜ ਇੱਥੇ ਰਹੇ ਸਨ, ਸਰੋਵਰ ਚ ਜਲ ਵੀ ਇੱਕ ਪਾਸੇ ਛੱਡ ਦਿੱਤਾ ਸੀ। ਬਹੁਤ ਰੋਗੀ ਸੋਗੀ ਇਸ਼ਨਾਨ ਕਰਦੇ ਤੇ ਉਹਨਾਂ ਦੇ ਰੋਗ ਨਿਰਵਿਰਤ ਹੁੰਦੇ।
ਤਿਸ ਦਿਨ ਡੇਰੇ ਤਹੀਂ ਟਿਕਾਏ,
ਇੱਕ ਦਿਨ ਮਹਾਰਾਜ ਜੀ ਨੇ ਉੱਥੇ ਹੀ ਡੇਰਾ ਰੱਖਿਆ।
ਸ੍ਰੀ ਅਰਜਨ ਚਿਤ ਸ਼ਾਂਤ ਬਿਰਧਾਏ,
ਮਹਾਨ ਸ਼ਾਂਤੀ ਦੇ ਮੁਜਸਮੇ ਨੇ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਦਾ ਹਿਰਦਾ ਗਹਿਰ ਗੰਭੀਰ ਤੇ ਸ਼ਾਂਤ ਹੈ।
ਨਹੀਂ ਸਰਾਪ ਤਬ ਕਰੂਰ ਉਚਾਰਸ,
ਚਾਹੁੰਦੇ ਤੇ ਉਸੇ ਵੇਲੇ ਬਚਨ ਕਰਕੇ ਨੂਰਦੀਨ ਤੇ ਅਮਾਨਤ ਖਾਨ ਨੂੰ ਗਰਕ ਕਰ ਦਿੰਦੇ, ਪਰ ਪਾਤਸ਼ਾਹ ਨੇ ਕੋਈ ਐਸਾ ਸਰਾਪ ਨਹੀਂ ਦਿੱਤਾ, ਕੋਈ ਐਸਾ ਕਠੋਰ ਬਚਨ ਨਹੀਂ ਕੀਤਾ
ਜਿਸ ਤੇ ਦੁਸ਼ਟ ਦਗਦ ਵੈ ਛਾਰ,
ਇਹਦੇ ਨਾਲ ਤਤ ਛੇਨੀ ਉਹ ਦੁਸ਼ਟ ਸੜ ਕੇ ਸਵਾਹ ਹੋ ਜਾਂਦੇ।
ਛਿਮਾਵਾਨ ਮੈਂ ਸ੍ਰੇਸ਼ਟ ਰੂਪ,
ਮੇਰੇ ਸਾਹਿਬ ਛੇਮਾ ਨਿਧ ਨੇ ਕਹਿੰਦੇ ਜਿਵੇਂ ਜ਼ੋਰ ਨਾਲ ਇਹ ਲੈ ਗਏ ਨੇ, ਸਾਡੇ ਵੀ ਸਮਾਂ ਆਵੇਗਾ ਸਿੱਖਾਂ ਦਾ ਜ਼ੋਰ ਨਾਲ ਉਹ ਲੈ ਆਉਣਗੇ। ਪਾਤਸ਼ਾਹ ਨੇ ਕੋਈ ਸਰਾਪ ਦੇ ਕੇ ਇਹਨਾਂ ਨੂੰ ਉਸੇ ਵੇਲੇ ਤਤਸ਼ਨ ਗਰਕ ਨਹੀਂ ਕੀਤਾ। ਮਹਾਰਾਜ ਜੀ ਛਿਮਾਨਿਧ ਨੇ, ਛਿਮਾਨਿਧ ਦੇ ਸ਼੍ਰੋਮਣੀ ਹਨ,
ਮਹਾਸ਼ਕਤ ਤਰ ਤੀਰ ਅਨੂਪ,
ਮਹਾ ਮਹਾਨ ਸ਼ਕਤੀ ਨੂੰ ਧਾਰਨ ਕਰਨ ਦੇ ਬਾਵਜੂਦ ਵੀ ਮਹਾਨ ਧੀਰਜ ਦੇ ਸਹਿਤ ਨੇ।
ਸਮ ਦਮ ਕੇ ਜੁਤ ਰਿਦਾ ਉਦਾਰ,
ਸਮ ਦਮ ਦਇਆ ਆਦਿਕ ਸ਼ੁਭ ਗੁਣਾਂ ਦੇ ਸਹਿਤ ਮਹਾਰਾਜ ਜੀ ਦਾ ਹਿਰਦਾ ਭਰਿਆ ਹੋਇਆ।
ਧਰਮ ਆਤਮਾ ਸਹਿਤ ਵਿਚਾਰ,
ਧਰਮ ਆਤਮਜ ਨੇ ਮਹਾਰਾਜ ਸੱਚੇ ਪਾਤਸ਼ਾਹ ਧਰਮ ਦੀ ਸਥਾਪਨਾ ਕਰਨ ਵਾਲੇ ਹਨ।
ਮਨੋ ਧਰਮ ਕੀ ਤੁਜਾ ਸਰੀਰ,
ਕਹਿ ਲੋ ਪੰਜਵੇਂ ਪਾਤਸ਼ਾਹ ਦਾ ਸਰੀਰ ਧਰਮ ਦਾ ਨਿਸ਼ਾਨ ਹੈ, ਧਰਮ ਦੀ ਤੁਜਾ ਹੈ। ਮਾਨੋ ਇਹ ਸੰਸਾਰ ਵਿੱਚ ਧਰਮ ਦੀ ਧਵਜ ਬਣ ਕੇ ਮਹਾਰਾਜ ਜੀ ਪ੍ਰਗਟ ਹਨ।
ਪਰ ਉਪਕਾਰੀ ਪਰਮ ਅਪੀਰ,
ਪਰ ਉਪਕਾਰੀ ਸਤਿਗੁਰੂ ਜੀ ਨੇ ਪਰਮ ਪਿਆਰੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ।
ਜਮ ਬਸ ਜੀਵ ਨਰਕ ਮੋ ਪਰਤੇ,
ਜਿਹੜੇ ਜੀਵ ਜਮਾਂ ਦੇ ਵਸ ਪੈ ਕੇ ਨਰਕਾਂ ਚ ਪੈਂਦੇ ਨੇ,
ਤਿਨੋ ਬਿਲੋਕਤ ਕਰੁਣਾ ਪਰਤੇ,
ਨਰਕਾਂ ਚ ਪੈਂਦੇ ਜੀਵਾਂ ਨੂੰ ਵੇਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਹਿਰਦਾ ਪਤੀਜ ਆਉਂਦਾ ਹੈ, ਕਰੁਣਾ ਦੇ ਘਰ ਵਿੱਚ ਆ ਜਾਂਦਾ ਹੈ। ਨਰਕ ਪੈਂਦੇ ਜੀਵਾਂ ਨੂੰ ਵੇਖ ਕੇ ਇੰਨੀ ਕਰੁਣਾ ਕਰਦੇ ਵੀ ਕਾਹਨੂੰ ਨਰਕਾਂ ਚ ਜਾਂਦੇ, ਨਰਕ ਪੈਂਦੇ ਜੀਵਾਂ ਦੀ ਬਾਂਹ ਫੜ ਕੇ ਰੋਕ ਲੈਂਦੇ, ਇੰਨੇ ਦਿਆਲੂ ਨੇ।
ਭਲੇ ਪੰਥ ਪਰ ਸੁਖ ਕੋ ਪਾਵੇ,
ਔਰ ਨਰਕ ਜਾਂਦੇ ਜੀਵਾਂ ਨੂੰ ਰੋਕ ਕੇ ਉਹਨਾਂ ਨੂੰ ਭਲੇ ਪੰਥ ਤੇ ਭਲੇ ਮਾਰਗ ਤੇ ਪੰਥ ਹੀ ਬਣਾ ਕੇ ਟੋਰਦੇ, ਐਸੇ ਦਿਆਲੂ ਐਸੇ ਕਰਨਾਲੂ ਨੇ ਮੇਰੇ ਪਾਤਸ਼ਾਹ।
ਇਸ ਪ੍ਰਕਾਰ ਕੇ ਬਿਉਂਤ ਬਣਾਵੇ,
ਸਤਿਗੁਰੂ ਬਿਉਂਤ ਹੀ ਏਦਾਂ ਦੀ ਬਣਾਉਂਦੇ ਵੀ ਜੀਵ ਨਰਕਾਂ ਨੂੰ ਜਾਣ ਹੀ ਨਾ, ਜੀਵ ਨਰਕਾਂ ਚ ਨਾ ਪੈਣ, ਇਹੋ ਜਿਹੀਆਂ ਬਿਉਂਤ ਬੰਦੀਆਂ ਮਹਾਰਾਜ ਜੀ ਬਣਾਉਂਦੇ ਹਨ।
ਤੀਰਥ ਕੀ ਤਬ ਕਾਰ ਹਟਾਏ,
ਇਹੋ ਜਿਹਾ ਮਹਾਨ ਤੀਰਥ ਤਰਨ ਤਾਰਨ ਸਾਹਿਬ ਸਤਿਗੁਰੂ ਲਵਾ ਰਹੇ ਨੇ, ਤੀਰਥ ਦੀ ਕਾਰ ਸੇਵਾ ਕਰਵਾ ਰਹੇ ਨੇ।
ਲਖਿਓ ਭਵਿਖਤ ਜਿਮ ਹੋਏ ਜਾਏ,
ਸਤਿਗੁਰੂ ਜੀ ਨੇ ਵੇਖਿਆ ਵੀ ਹਾਲੇ ਸਮਾਂ ਨਹੀਂ ਇਹ ਸਰੋਵਰ ਸੰਪੂਰਨ ਹੋਵੇ, ਭਵਿੱਖਤ ਵਿੱਚ ਜਦੋਂ ਖਾਲਸੇ ਦਾ ਰਾਜ ਹੋਣਾ ਉਦੋਂ ਇਹ ਸਰੋਵਰ ਦੀ ਸੇਵਾ ਸੰਪੂਰਨ ਹੋਣੀ ਹੈ।
ਅਜਰ ਜਰਨ ਨਿਸ਼ਠਤ ਬ੍ਰਹਮ ਗਿਆਨੀ,
ਮਹਾਰਾਜ ਜੀ ਅਜਰ ਨੂੰ ਜਰਨ ਦੀ ਤਾਕਤ ਰੱਖਣ ਵਾਲੇ ਚਾਹੁੰਦੇ ਤੇ ਕੀ ਨਹੀਂ ਸੀ ਕਰ ਸਕਦੇ, ਕੀ ਮਜਾਲ ਸੀ ਨੂਰਦੀਨ ਦੇ ਬੰਦਿਆਂ ਦੀ, ਇੱਥੋਂ ਆ ਕੇ ਕਿੱਟ ਨੂੰ ਵੀ ਹੱਥ ਲਾ ਜਾਂਦੇ, ਮਿੱਟੀ ਦਾ ਇੱਕ ਕਿਣਕਾ ਵੀ ਚੁੱਕ ਕੇ ਲਿਜਾਂਦੇ, ਪਰ ਪਾਤਸ਼ਾਹ ਅਜਰ ਨੂੰ ਜਰਨ ਦੀ ਸੀਮਾ ਅਵਧੀ ਵਿਖਾਉਣ ਵਾਲੇ ਨੇ। ਖਾਲਸਾ ਜੀ ਬੜੇ ਬੜੇ ਬਲੀ ਮਹਾਂਪੁਰਖ ਹੋਏ ਸੰਸਾਰ ਚ, ਕਈਆਂ ਨੇ ਬਹੁਤ ਕੁਝ ਜਰਿਆ, ਅਜਰ ਨੂੰ ਜਰਨ ਦੀ ਖੇਡ ਹੋਵੇਗੀ, ਪਰ ਅਜਰ ਨੂੰ ਜਰਨ ਦਾ ਜੇ ਸਿਖਰ ਕਰਕੇ ਕਿਸੇ ਮਹਾਂਪੁਰਖ ਨੇ ਵਿਖਾਇਆ ਹੈ ਤਾਂ ਉਹ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਹਨ।
ਸਤਿ ਸ੍ਰੀ ਅਕਾਲ।
ਗਰੀਬ ਨਵਾਜ ਪਾਤਸ਼ਾਹ ਅਜਰ ਨੂੰ ਜਰ ਲੈਣ ਦੇ ਸਿਖਰ ਤੇ ਪਹੁੰਚੇ ਹਨ।
ਮੋਹ ਬਿਦਾਰਨ ਉਚਿਰਤ ਬਾਣੀ,
ਮੋਹ ਨੂੰ ਦੂਰ ਕਰਨ ਵਾਲੀ ਅੰਮ੍ਰਿਤ ਬਾਣੀ ਮਹਾਰਾਜ ਜੀ ਆਪਣੀ ਰਸਨਾ ਤੋਂ ਉਚਾਰਦੇ ਹਨ।
ਨੈਣ ਰਸੀਲੇ ਕਰੁਣਾ ਰਸੇ,
ਮਹਾਰਾਜ ਜੀ ਦੇ ਨੇਤਰ ਕਰੁਣਾ ਦੇ ਰਸ ਵਿੱਚ ਭਿੱਜੇ ਰਹਿੰਦੇ ਆ, ਹਰ ਵੇਲੇ ਹੀ ਪੰਜਵੇਂ ਪਾਤਸ਼ਾਹ ਦੇ ਨੇਤਰਾਂ ਚ ਕਰੁਣਾ ਵਰਤਦੀ ਹੈ। ਤੇ ਤਦੇ ਲਿਖਿਆ ਨਾ ਗੁਰਬਾਣੀ ਦਾ ਮਹਾਂਵਾਕ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਕਿਰਪਾ ਕਟਾਖ, ਕਿਰਪਾ ਭਰੇ ਰਸੀਲੇ ਨੇਤਰ, ਕਟਾਖਸ਼ ਕਹਿੰਦੇ ਆ ਟੇਢੀ ਝਿੰਮੀ, ਅੱਖ ਦੀ ਟੇਢੀ ਝਿੰਮੀ ਕਰਕੇ ਵੇਖਣਾ ਉਹਨੂੰ ਕਹਿੰਦੇ ਆ ਕਟਾਖਸ਼, ਕਿਰਪਾ ਭਰੇ ਕਟਾਖਸ਼ ਨਾਲ ਜਿਸ ਵੱਲ ਵੀ ਤੱਕ ਲੈਂਦੇ ਆ ਉਹਨਾਂ ਦੇ ਦੁੱਖ ਨਿਵਾਰ ਦਿੰਦੇ ਆ, ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਆ। ਜਿਤਨੀ ਸੰਗਤ ਗੁਰੂ ਚਰਨਾਂ ਚ ਆਉਂਦੀ ਸਭ ਦੇ ਅੰਦਰ ਦਿਲੀ ਖੁਆਇਸ਼ ਇਹੀ ਹੁੰਦੀ ਕਿ ਇੱਕ ਵਾਰ ਸਤਿਗੁਰੂ ਜੀ ਸਾਡੇ ਵੱਲ ਨਿਗਾਹ ਕਰਕੇ ਵੇਖ ਲੈਣ, ਇੰਨੇ ਨਾਲ ਹੀ ਸਾਡਾ ਪਾਰ ਉਤਾਰਾ ਹੋ ਜਾਣਾ। ਐਸੇ ਰਸੀਲੇ ਨੇਤਰ ਨੇ ਪੰਜਵੇਂ ਪਾਤਸ਼ਾਹ ਦੇ, ਕਿਰਪਾ ਨਾਲ ਭਰੇ ਹੋਏ ਕਿਰਪਾ ਸਰੀਖੇ ਨੇਤਰ ਹਨ।
ਜਿਨ ਮੈਂ ਪ੍ਰੇਮ ਰਹੀ ਨਿਤ ਬਸੇ,
ਜਿਨ੍ਹਾਂ ਨੇਤਰਾਂ ਚ ਸਦਾ ਹੀ ਪ੍ਰੇਮ ਵਸਦਾ ਹੈ, ਪ੍ਰੇਮ ਨਾਲ ਭਿੱਜੇ ਨੇਤਰ ਨੇ ਪੰਜਵੇਂ ਪਾਤਸ਼ਾਹ ਦੇ, ਸਦਾ ਹੀ ਪ੍ਰੇਮ ਦੇ ਰਸ ਚ ਭਿੱਜੇ ਰਹਿੰਦੇ ਨੇ ਨੇਤਰ।
ਜਗ ਗੁਰਤਾ ਬਰ ਤਖਤ ਬਿਰਾਜੇ,
ਜਗਤ ਦੀ ਸ੍ਰੇਸ਼ਟ ਗੁਰਤਾ, ਗੁਰੂ ਬੜੇ ਬੜੇ ਨੇ ਸੰਸਾਰ ਚ, ਸਭ ਦਾ ਸਨਮਾਨ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਰਗਾ ਗੁਰੂ ਕੋਈ ਨਹੀਂ। ਉਸ ਤਖਤ ਦੇ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਮਾਨ ਨੇ।
ਦਰਸੇ ਸੈ ਸ਼ਰਧਾ ਅਗ ਪਾਜੇ,
ਜਿਹੜਾ ਸ਼ਰਧਾ ਸਹਿਤ ਭਾਵਨਾ ਸਹਿਤ ਮਹਾਰਾਜ ਜੀ ਦੇ ਦਰਸ਼ਨ ਕਰਦਾ, ਦਰਸ਼ਨ ਕਰਦਿਆਂ ਉਹਦੇ ਅੱਗ ਭੱਜ ਜਾਂਦੇ ਨੇ, ਪਾਪ ਨਸ ਜਾਂਦੇ। ਦਰਸ਼ਨ ਦੇਖਤ ਦੁੱਖ ਨਸੇ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਦੁੱਖ ਨਸ ਜਾਂਦੇ ਨੇ, ਪਾਪ ਨਸ ਜਾਂਦੇ ਹਨ।
ਨੂਰੋ ਦੀਨ ਅਮਾਨਤ ਖਾਨ,
ਇੱਧਰ ਨੂਰ ਦੀਨ ਤੇ ਅਮਾਨਤ ਖਾਨ ਜਦੋਂ ਇੱਟਾਂ ਲੈ ਗਏ ਸਾਰੀਆਂ ਭਰ ਕੇ, ਆਵੇ ਖਾਲੀ ਕਰਕੇ ਕਈ ਗੱਡੇ, ਦੋ ਚਾਰ ਦਿਨਾਂ ਚ ਇਹਨਾਂ ਨੇ ਆਵੇ ਖਾਲੀ, ਪਹਿਲੇ ਦਿਨ ਮਹਾਰਾਜ ਜੀ ਨੇ ਵੇਖਿਆ ਲਈ ਜਾਂਦੇ ਆ, ਅਗਲੇ ਦਿਨ ਹੀ ਸਤਿਗੁਰਾਂ ਨੇ ਸੇਵਾ ਬੰਦ ਕਰਕੇ ਤੇ ਚਾਲਾ ਮਾਰ ਦਿੱਤਾ ਸ੍ਰੀ ਅੰਮ੍ਰਿਤਸਰ ਸਾਹਿਬ। ਬਾਕੀ ਰਹਿੰਦੀਆਂ ਇੱਟਾਂ ਵੀ ਇਹ ਵੀ ਲਿਜਾਈ ਗਏ, ਮਹਾਰਾਜ ਕਹਿੰਦੇ ਜੇ ਲੈ ਚੱਲਿਓ ਫਿਰ ਲੈ ਜਾਓ ਸਾਰੀਆਂ, ਜਿਵੇਂ ਲੈ ਜਾਓਗੇ ਜ਼ੋਰ ਨਾਲ ਓਦਾਂ ਹੀ ਆ ਜਾਣਗੀਆਂ, ਤੇ ਜਿਹੜੀਆਂ ਗਈਆਂ ਨੇ ਉਹਦੇ ਨਾਲ ਹੋਰ ਵੀ ਆਉਣਗੀਆਂ, ਤੁਹਾਡੀਆਂ ਜੜ੍ਹਾਂ ਤੱਕ ਵੀ ਆਉਣਗੀਆਂ ਜਿੱਥੇ ਲਾਓਗੇ। ਇਹ ਵਚਨ ਹੋ ਗਿਆ ਪੰਜਵੇਂ ਪਾਤਸ਼ਾਹ ਦਾ। ਉਧਰ ਨੂਰ ਦੀਨ ਤੇ ਅਮਾਨਤ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ।
ਤਿਨੋ ਸੁਣੀ ਸੁਦ ਸਗਰੀ ਕਾਨ,
ਉਹਨਾਂ ਨੇ ਸਾਰੀ ਖਬਰ ਆਪਣੇ ਕੰਨੀ ਸੁਣੀ।
ਤੀਰਤ ਕਰ ਬੀਤੇ ਹਟ ਰਹੇ,
ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਸੇਵਾ ਬੰਦ ਕਰਤੀ ਹੈ, ਉਹਨਾਂ ਨੇ ਕਾਰ ਸੇਵਾ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈ। ਸੇਵਾ
ਕੂਚ ਕਰਨ ਚੱਲ ਬੇ ਚਿਤ ਚਾਏ,
ਔਰ ਉਹਨਾਂ ਨੇ ਉੱਥੋਂ ਤਿਆਰੀ ਕਰ ਲਈ ਹੈ ਜਾਣ ਦੀ। ਉਹ ਕਹਿੰਦੇ ਜੀ ਹੁਣ ਆਪਾਂ ਚਾਲਾ ਮਾਰੀ, ਪਤਾ ਤਾਂ ਲੱਗਣਾ ਹੀ ਸੀ, ਸੂਹੀਏ ਖਬਰ ਦਿੰਦੇ ਆ ਚੁਗਲਖੋਰ। ਉਹਨਾਂ ਨੇ ਦੱਸ ਦਿੱਤਾ ਜਾ ਕੇ ਵੀ ਉਹ ਤਾਂ ਸੇਵਾ ਬੰਦ ਕਰਕੇ ਉੱਥੋਂ ਚੱਲਣ ਲੱਗੇ ਹੈ। ਜਦੋਂ ਇਹ ਗੱਲ ਨੂਰਦੀਨ ਤੇ ਅਮਾਨਤ ਖਾਨ ਨੂੰ ਪਤਾ ਲੱਗੀ,
ਮਿਲ ਦੋਨੋ ਇੱਕ ਮਨੁੱਜ ਪਠਾਵਾ,
ਦੋਨਾਂ ਨੇ ਮਿਲ ਕੇ ਆਪਣਾ ਇੱਕ ਅਹਿਲਕਾਰ ਜਿਹੜਾ ਸੀ ਉਹ ਸਤਿਗੁਰੂ ਜੀ ਕੋਲ ਭੇਜਿਆ।
ਸ਼ਾਹ ਸੁਨੇ ਨੇ ਚਿਤ ਡਰ ਪਾਵਾ,
ਮਨ ਚ ਉਹਨਾਂ ਦੇ ਇਸ ਗੱਲ ਦਾ ਡਰ ਸੀ ਵੀ ਕਿਤੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਬਾਦਸ਼ਾਹ ਹੀ ਨਾ ਸਾਡੇ ਤੇ ਗੁੱਸੇ ਹੋਵੇ ਵੀ ਤੁਸੀਂ ਉੱਥੇ ਜ਼ਬਰਦਸਤੀ ਜਾ ਕੇ ਇੱਟਾਂ ਲੈ ਆਏ, ਉਹਨਾਂ ਦਾ ਸਰੋਵਰ ਦਾ ਕੰਮ ਉਹਨਾਂ ਨੇ ਰੋਕ ਦਿੱਤਾ। ਉਹ ਵੀ ਤਾਂ ਪਰਉਪਕਾਰ ਦਾ ਹੀ ਕਾਰਜ ਹੁੰਦਾ ਸੀ ਨਾ, ਜਿੱਥੇ ਸਰੋਵਰ ਲੱਗਣਾ ਜਲ ਦਾ ਉੱਥੇ ਵੀ ਤਾਂ ਪਰਉਪਕਾਰ ਹੁੰਦਾ ਸੀ। ਇਹਨਾਂ ਨੂੰ ਆਪਣਾ ਡਰ ਪੈ ਗਿਆ ਵੀ ਕਿਤੇ ਬਾਦਸ਼ਾਹ ਨੂੰ ਪਤਾ ਲੱਗ ਗਿਆ, ਉੱਥੇ ਸ਼ਿਕਾਇਤ ਚਲੀ ਗਈ, ਉਹ ਹੀ ਨਾ ਸਾਡੇ ਨਾਲ ਨਾਰਾਜ਼ ਹੋਵੇ ਗੁੱਸੇ ਹੋਵੇ।
ਆਏ ਗੁਰੂ ਕੇ ਕਯੋ ਅਗਾਰੀ,
ਇਹਨਾਂ ਨੇ ਆਪਣਾ ਬੰਦਾ ਭੇਜਿਆ ਗੁਰੂ ਸਾਹਿਬ ਕੋਲ, ਜਿਵੇਂ ਉਹ ਕਹਾਵਤ ਹੈ ਨਾ ਵੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਪਣਾ ਬੰਦਾ ਭੇਜਿਆ, ਉਹ ਆਇਆ।
ਤੁਮ ਕਿਉਂ ਵਰਜੀ ਤਾਲ ਉਸਾਰੀ,
ਉਹ ਆ ਕੇ ਕਹਿਣ ਲੱਗਾ ਗੁਰੂ ਜੀ ਤੁਸੀਂ ਇਹ ਸੇਵਾ ਭਲਾ ਕਿਉਂ ਬੰਦ ਕਰ ਦਿੱਤੀ ਹੈ।
ਜਿਤਕ ਪੁਜਾਵੇ ਪਰ ਲਗ ਦਰਬਾ,
ਤੁਹਾਡਾ ਇੱਟਾਂ ਤੇ ਜਿੰਨਾ ਖਰਚ ਲੱਗਾ,
ਕਹਿ ਹਮ ਤੇ ਅਬ ਲੀਜੇ ਸਰਬਾ,
ਜਿੰਨਾ ਮੁੱਲ ਲੱਗਾ ਉਹ ਸਾਰਾ ਖਰਚਾ ਸਾਡੇ ਕੋਲ ਤੁਸੀਂ ਦੱਸ ਦਿਓ, ਹਿਸਾਬ ਕਿਤਾਬ ਅਸੀਂ ਤੁਹਾਨੂੰ ਪੈਸੇ ਦੇ ਦਿੰਨੇ ਆ। ਉਹਨੇ
ਅਪਰ ਈਟਕਾਂ ਦਿਓ ਚੜਾਏ,
ਤੁਸੀਂ ਹੋਰ ਇੱਟਾਂ ਲਵਾ ਲਓ, ਤੁਹਾਡੇ ਕੋਲ ਤਾਂ ਬੰਦੇ ਬਥੇਰੇ ਨੇ, ਆਵੇ ਫਿਰ ਲਵਾ ਲਵੋ।
ਕਰਤਕਾਰ ਸਗਰੀ ਪੱਕ ਜਾਏ,
ਉਹ ਜਦੋਂ ਕੰਮ ਕਰਨਗੇ ਦੁਬਾਰਾ ਫੇਰ ਇੱਟਾਂ ਪੱਕ ਕੇ ਤਿਆਰ ਹੋ ਜਾਣਗੀਆਂ।
ਆਗੇ ਕੋ ਹਮ ਲਏ ਨਾ ਕੋਈ,
ਜਿਹੜੀਆਂ ਹੁਣ ਤੁਸੀਂ ਅੱਗੇ ਬਣਾਓਗੇ ਫਿਰ ਨਹੀਂ ਲੈਂਦੇ ਅਸੀਂ, ਜਿਹੜੀਆਂ ਲੈ ਗਏ ਸੋ ਲੈ ਗਏ ਆ, ਤੁਸੀਂ ਜਿੰਨੇ ਪੈਸੇ ਤੁਹਾਡੇ ਲੱਗੇ ਨੇ ਸਾਡੇ ਕੋਲ ਲੈ ਕੇ ਨਵੀਆਂ ਇੱਟਾਂ ਹੋਰ ਤਿਆਰ ਕਰ ਲਓ।
ਬੈਠੇ ਰਚੋ ਅਪਨ ਸਰ ਜੋਈ,
ਤੁਸੀਂ ਇੱਥੇ ਬਹਿ ਕੇ ਆਪਣਾ ਸਰੋਵਰ ਬਣਾਓ, ਜਿਹੜਾ ਇੱਥੇ ਬਣਾ ਰਹੇ ਹੋ ਇਹਨੂੰ ਵਿੱਚ ਕਿਉਂ ਛੱਡਦੇ ਹੋ।
ਬਣੀ ਜ਼ਰੂਰਤ ਹਮਕੋ ਪਾਰੀ,
ਨੂਰਦੀਨ ਕਹਿੰਦਾ ਵੀ ਸਾਡੀ ਮਜਬੂਰੀ ਬਣ ਗਈ, ਸਾਨੂੰ ਜ਼ਿਆਦਾ ਲੋੜ ਸੀ ਇੱਟਾਂ ਦੀ।
ਸ਼ਾਹ ਨਿਦੇਸ਼ ਜੋ ਸ਼ੀਘਰ ਉਚਾਰੀ,
ਕਿਉਂਕਿ ਬਾਦਸ਼ਾਹ ਦਾ ਹੁਕਮ ਸੀ ਵੀ ਜਿੰਨਾ ਛੇਤੀ ਹੋਵੇ ਉਨੀ ਛੇਤੀ ਸਰਾਂ ਬਣਾਉਣੀ ਹੈ।
ਕਰੋ ਸਰਾਏ ਤੁਰਤ ਹੀ ਤਿਆਰੇ,
ਤੁਰਤ ਫੁਰਤ ਹੀ ਸਰਾਂ ਬਣਾ ਕੇ ਤਿਆਰ ਕਰਨੀ ਹੈ।
ਨਾ ਤੇ ਆਵੇ ਲਏ ਤੁਮਾਰੇ,
ਇਸ ਕਰਕੇ ਮਜਬੂਰੀ ਬਸ ਅਸੀਂ ਤੁਹਾਡੀਆਂ ਇੱਟਾਂ ਲੈ ਕੇ ਗਏ ਹਾਂ।
ਇਸ ਕੋ ਲੀਜੇ ਮੋਲ ਸਵਾਇਆ,
ਤੁਹਾਨੂੰ ਜਿੰਨਾ ਮੋਲੇ ਦਾ ਚਾਹੀਦਾ ਉਹ ਤੁਸੀਂ ਸਾਡੇ ਕੋਲੋਂ ਲੈ ਲਵੋ।
ਉਹ ਆਇਸ ਪੁਨ ਲਗੇ ਪੁਜਾਇਆ,
ਆਗਿਆ ਕਰ ਦਿਓ ਆਪਣੇ ਬੰਦਿਆਂ ਨੂੰ, ਸਿਪਾਹੀਆਂ ਨੂੰ, ਇਹ ਦੁਬਾਰਾ ਇੱਟਾਂ ਲਾ ਦੇਣਗੇ, ਦੁਬਾਰਾ ਆਵੇ ਪਕਾ ਲੈਣਗੇ।
ਸ੍ਰੀ ਅਰਜਨ ਪੁਨ ਕੀਨ ਬਖਾਨਾ,
ਜਦੋਂ ਇਹਨਾਂ ਨੇ ਉਹ ਆ ਕੇ ਬਚਨ ਕਹੇ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਅੱਗੋ ਜਵਾਬ ਦਿੱਤਾ,
ਕਰਿਓ ਮੁੱਲ ਬਲ ਲਾਏ ਮਹਾਨ,
ਮਹਾਰਾਜ ਜੀ ਕਹਿੰਦੇ ਜਿਹੜਾ ਮੁੱਲ ਤੁਸੀਂ ਤਾਰ ਕੇ ਗਏ ਓਦਾਂ ਦਾ ਹੀ ਮੁੱਲ ਤਾਰਾਂਗੇ ਤੁਹਾਨੂੰ। ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਮੁੱਲ ਤੁਸੀਂ ਦੇ ਕੇ ਚੱਲੇ ਜੇ ਨਾ, ਏਦਾਂ ਦਾ ਹੀ ਮੁੱਲ ਤਾਰਾਂਗੇ।
ਸੋਈ ਮੁੱਲ ਦੇ ਹਮ ਤੁਮੇ,
ਉਹੀ ਮੁੱਲ ਤੁਹਾਨੂੰ ਮੋੜਾਂਗੇ।
ਜਬ ਹੀ ਆਏ ਜਾਏ ਗੋ ਸਮੇ,
ਮਹਾਰਾਜ ਜੀ ਕਹਿੰਦੇ ਜਦੋਂ ਸਮਾਂ ਆਵੇਗਾ ਉਦੋਂ ਤੁਹਾਨੂੰ ਮੁੱਲ ਮੋੜਾਂਗੇ। ਤੁਸੀਂ ਜ਼ੋਰ ਲਾ ਕੇ ਲੈ ਗਏ ਨਾ ਮੁੱਲ, ਆਹ ਮੁੱਲ ਦੇ ਕੇ ਗਏ ਨਾ, ਜ਼ਬਰਦਸਤੀ ਜ਼ੋਰ ਨਾਲ ਲੈ ਗਏ ਹੋ, ਕਹਿੰਦੇ ਇਹੀ ਮੁੱਲ ਤੁਹਾਨੂੰ ਮੋੜਾਂਗੇ ਜਦੋਂ ਸਮਾਂ ਆਵੇਗਾ।
ਅਮਰੀ ਸਿੱਖਵੇਂ ਹੈ ਬਲ ਪਾਰੀ,
ਸਾਡੇ ਸਿੱਖ ਹੋਣਗੇ ਬੜੇ ਬਲਵਾਨ ਯੋਧੇ।
ਨਿਜ ਬਲ ਕਰ ਲਈ ਨੀਵ ਉਖਾਰੀ,
ਉਹ ਆਪਣੇ ਬਲ ਨਾਲ ਨੂਰਦੀਨ ਤੇ ਅਮਾਨਤ ਖਾਨ ਦੀਆਂ ਬਣਦੀਆਂ ਸਰਾਵਾਂ ਨੂੰ ਜੜੋਂ ਪੁੱਟ ਕੇ ਲੈ ਆਉਣਗੇ ਨੀਹਾਂ ਸਮੇਤ।
ਤਈ ਸਦਨ ਜੀ ਪਾਕ ਬਣਾਏ,
ਘਰ ਬਣਾਉਂਦੇ ਜੇ ਨਾ ਹੁਣ ਇਹ ਟੱਠ ਜਾਣਗੇ ਢਹਿ ਜਾਣਗੇ।
ਈਟਕਾਂ ਲਾਗੇ ਆਏ,
ਈਟਾਂ ਲੱਗਣਗੀਆਂ ਹੁਣ ਨਵੀਆਂ ਨੀ ਬਣਾਉਣੀਆਂ ਅਸੀਂ, ਇਹ ਬਣ ਗਈਆਂ ਜਿਹੜੀਆਂ ਬਣਦੀਆਂ ਸੀ ਇਹੀ ਆਉਣਗੀਆਂ ਵਾਪਸ ਸਰੋਵਰ ਚ ਲੱਗਣਗੀਆਂ।
ਜਿਮ ਬਲ ਮੁੱਲ ਤੁਮੋ ਨੇ ਦੀਨ,
ਜਿਹੜਾ ਬਲ ਰੂਪੀ ਮੁੱਲ ਤੁਸੀਂ ਦੇ ਕੇ ਗਏ ਹੋ।
ਈਟ ਪੁਜਾਵਨ ਕੀ ਸਭ ਲੀਨ,
ਬਲ ਰੂਪੀ ਮੁੱਲ ਦੇ ਕੇ ਸਾਡੀਆਂ ਇੱਟਾਂ ਲੈ ਗਏ ਪੰਜਾਬਿਆਂ ਚੋ।
ਸੋ ਬਲ ਮੁੱਲ ਦੇਂਗੇ ਤੁਮਕੋ,
ਉਹੀ ਬਲ ਰੂਪੀ ਮੁੱਲ ਤੁਹਾਨੂੰ ਉਤਾਰਾਂਗੇ ਵਾਪਸ।
ਤਬੇ ਤਿਆਰ ਤੀਰ ਤੋਏ ਹਮਕੋ,
ਤੀਰਥ ਬਣ ਕੇ ਤਿਆਰ ਹੋਵੇਗਾ।
ਅਬ ਤੇ ਜਾਏ ਕਹੋ
ਜਾਓ, ਹੁਣ ਜਾ ਕੇ ਨੂਰਦੀਨ ਤੇ ਅਮਾਨਤ ਖਾਨ ਨੂੰ ਸਾਡੀ ਇਹ ਗੱਲ ਕਹਿ ਸੁਣਾਓ।
ਤੀਰਥ ਬਣੇ ਤੁਰਕ ਕਰ ਕਾਤ,
ਤੀਰਥ ਉਦੋਂ ਬਣੇਗਾ ਜਦੋਂ ਤੁਹਾਡੀਆਂ ਸਰਾਵਾਂ ਟੱਠਣਗੀਆਂ, ਨੀਹਾਂ ਇਹਨਾਂ ਦੀਆਂ ਪੁੱਟੀਆਂ ਜਾਣਗੀਆਂ।
ਸੁਣ ਕੈ ਰਿਸ ਜੁਤ ਗੁਰ ਕੇ ਬੈਨ,
ਸਤਿਗੁਰੂ ਜੀ ਦੇ ਵੀਰ ਅਸੀਂ ਬਚਨ ਇਹਨਾਂ ਨੇ ਸੁਣੇ।
ਗਮਨਿਓ ਸੋ ਨਰ ਕਰ ਤਰ ਨੈਣ,
ਨੀਵੇਂ ਦੀਆਂ ਅੱਖਾਂ ਕਰਕੇ ਟੁਰ ਪਏ।
ਸਭਾ ਵਿਖੇ ਸਭ ਹੂਨ ਸੁਣਾਈ,
ਜਾ ਕੇ ਨੂਰਦੀਨ ਨੂੰ ਸੁਣਾਈ ਸਾਰੀ ਗੱਲਬਾਤ।
ਸੁਣ ਕਰ ਨੂਰਦੀਨ ਰਿਸ ਖਾਈ,
ਨੂਰਦੀਨ ਅੱਗੋਂ ਬੜਾ ਗੁੱਸੇ ਵਿੱਚ ਆਇਆ ਸੁਣ ਕੇ।
ਕਿਆ ਕਰ ਲੈ ਕਹੇ ਜੇ ਐਸੇ,
ਜਾਓ ਫਿਰ ਕਰ ਲੈਣ ਜੋ ਕਰਦੇ ਆ, ਜੇ ਇੱਦਾਂ ਦੀਆਂ ਗੱਲਾਂ ਕਰਦੇ ਕੀ ਕਰ ਲੈਣਗੇ, ਮੇਰਾ ਕੀ ਵਿਗਾੜ ਲੈਣਗੇ।
ਲੱਗਿਓ ਚਿਨਾਵਨ ਮੂਰਖ ਤੈਸੇ,
ਮੂਰਖ ਉਸੇ ਤਰ੍ਹਾਂ ਹੀ ਆਪਣੀ ਸਰਾਬ ਬਣਾਉਣ ਲੱਗਾ।
ਸ੍ਰੀ ਗੁਰ ਕਰਿਓ ਕੂਚ ਹਟਿਆਏ,
ਮੇਰੇ ਪਾਤਸ਼ਾਹ ਜੀ ਇੱਥੋਂ ਕੂਚ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਆ ਗਏ। ਖਾਲਸਾ ਜੀ ਮਹਾਰਾਜ ਜੀ ਦਾ ਬਚਨ ਪੂਰਾ ਹੋਇਆ ਜਦੋਂ ਪੰਥ ਦੇ ਮਹਾਨ ਜਰਨੈਲ ਜਥੇਦਾਰ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਦਾ ਪਿੱਛੇ ਆਪਾਂ 300 ਸਾਲਾ ਜਨਮ ਸ਼ਤਾਬਦੀ ਮਨਾਈ ਹੈ 5 ਮਈ ਨੂੰ, ਉਹ ਮਹਾਂਪੁਰਖਾਂ ਦਾ ਸਮਾਂ ਆਇਆ ਔਰ ਉਹਨਾਂ ਨਾਲ ਮਹਾਰਾਜ ਸਰਦਾਰ ਖੁਸ਼ਹਾਲ ਸਿੰਘ ਜੀ ਵਰਗੇ ਯੋਧਿਆਂ ਨੇ ਜਦੋਂ ਤਰਨ ਤਾਰਨ ਸਾਹਿਬ ਆ ਕੇ ਦਰਸ਼ਨ ਕੀਤੇ ਤਾਂ ਉਸ ਵੇਲੇ ਮਨ ਚ ਫੁਰਨਾ ਹੋਇਆ ਵੀ ਸਰੋਵਰ ਦੀ ਸੇਵਾ ਰਹਿੰਦੀ ਹੈ ਪੂਰੀ ਕਰੀਏ। ਉਹੀ ਸਰਾਵਾਂ ਜਿਹੜੀ ਨੂਰਦੀਨ ਦੀ ਸਰਾਂ ਤੇ ਅਮਾਨਤ ਖਾਨ ਦਾ ਜਿਹੜੀ ਬਣਿਆ ਮਕਾਨ ਸੀ ਉਹ ਜੜਾਂ ਤੋਂ ਪੁੱਟ ਕੇ ਲਿਆਂਦੀਆਂ ਇੱਟਾਂ, ਉੱਥੋਂ ਜਿੰਨੀ ਇੱਕ ਵੀ ਇੱਟ ਨਹੀਂ ਉੱਥੇ ਛੱਡੀ, ਸਾਰੀਆਂ ਇੱਟਾਂ ਸਫਾਈ ਕਰਕੇ ਲਿਆਂਦੀਆਂ ਤੇ ਬਾਬਾ ਜੱਸਾ ਸਿੰਘ ਜੀ ਹੋਣਾ ਨੇ ਤਰਨ ਤਾਰਨ ਸਰੋਵਰ ਦੀ ਜਿਹੜੀ ਕਾਰ ਸੇਵਾ ਸੀ ਉਹ ਮੁਕੰਮਲ ਕੀਤੀ। ਗੁਰੂ ਅਰਜਨ ਸਾਹਿਬ ਦੇ ਵਾਕ ਪੂਰੇ ਹੋਏ ਕਿਉਂਕਿ ਪਾਤਸ਼ਾਹ ਦਾ ਵਚਨ ਤਾਂ ਪੂਰਾ ਹੋਣਾ ਹੀ ਹੋਣਾ ਨਾ ਜੋ ਪਾਤਸ਼ਾਹ ਨੇ ਕਹਿ ਦਿੱਤਾ ਹੈ। ਤੋ ਇਸ ਪ੍ਰਕਾਰ ਨਾਲ ਇਤਿਹਾਸਕ ਘਟਨਾ ਘਟੀ। ਤੋ ਮਹਾਰਾਜ ਜੀ ਵਾਪਸ ਸ੍ਰੀ ਦਰਬਾਰ ਸਾਹਿਬ ਆ ਗਏ।
ਰਾਮਦਾਸਪੁਰ ਵਿਖੇ ਸੁਹਾਏ,
ਗੁਰੂ ਰਾਮਦਾਸ ਸਾਹਿਬ ਦੀ ਨਗਰੀ ਆ ਕੇ ਸ਼ੋਭਨੀਕ ਹੋਏ।
ਸ੍ਰੀ ਗੁਰੂ ਹਰਗੋਬਿੰਦ ਸੰਗ ਮਿਲੇ,
ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੇ।
ਅੰਕ ਬਿਠਾਏ ਪ੍ਰੇਮ ਕਰ ਭਲੇ,
ਪ੍ਰੇਮ ਸਹਿਤ ਆਪਣੀ ਗੋਦ ਚ ਬਿਠਾਇਆ 6ਵੇਂ ਪਾਤਸ਼ਾਹ ਨੂੰ।
ਅਪਰ ਸਰਬ ਸਿੱਖ ਕਰ ਕਰ ਬੰਦਨ,
ਹੋਰ ਵੀ ਸਾਰੀ ਸੰਗਤ ਨੇ ਆ ਕੇ ਦਰਸ਼ਨ ਕੀਤੇ ਵੰਦਨਾ ਕੀਤੀ।
ਦਰਸ਼ੇ ਦਰਸ਼ਨ ਦੋਸ਼ ਨਿਕੰਦਨ,
ਪਾਤਸ਼ਾਹ ਦੇ ਦਰਸ਼ਨ ਕਰਕੇ ਦੋਸ਼ਾਂ ਤੋਂ ਰਹਿਤ ਹੁੰਦੇ।
ਭਾਈ ਰੈਨ ਮੰਦਰ ਨਿਜ ਗਏ,
ਰਾਤ ਹੋਈ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਆਏ ਹਨ।
ਮਿਲੇ ਸਕਲ ਆਨੰਦ ਮਨ ਪਾਏ,
ਸਾਰੀ ਸੰਗਤ ਪਰਿਵਾਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਹੈ। ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਨੇ। ਹੋਰ ਕਥਾ ਗੁਰਦੇਵ ਦੇ ਪਾਵਨ ਇਤਿਹਾਸ ਦੀ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।